राम, राम अमृत गुण गाए, थाकी पावे कोई, संतन सब कुछ सुनाए, सुनाए कोई, भक्तिहीन नर कैसा, जल बिन बादल दिखे जैसा, सब ब्रंच विष्णु भगवाना, सब ब्रंच विष्णु भगवाना, उपजे जास अंश ते नाना, तात राम नाई नर भोपाला, तात राम नाई नर भोपाला, भुवनेश्वर कालों कर काला, चार युग तीन काल तीन लोका, भय नाम जप जीव विसोका, भय नाम जप जीव विसोका, वेद पुराण संत मत एही, संत मत केड़ी है वो भी स्पष्ट कर देने गुरु साहब कि असी किस तरीके दे नाल इना लोकां दे विचों संत दी मत उपर चल के उन्हां दे उपदेशा दा अमल करके किस तरीके नाल पार हो सकते हैं। सकल कृत राम स्नेही, उस राम राम दी प्रेम नाल उसकी प्राप्ति हो सकती है। अगे और स्पष्ट कर देने, कहा कहो लग नाम बढ़ाई, राम ना सके नाम बढ़ाई, उस नाम दी महिमा दशरथ पुत्र राम भी नहीं गा सके। और स्पष्ट कर दिया, गुरु बिन भवनिद तरह ना कोई, जो ब्रंच ब्रंच दा भाव है ब्रह्मा की तरह, जो ब्रंच शंकर सम हुई, शंकर भी जो है की कर रहा है, जपे जाप सतना, जपे जाप सतना, जब शंकर को असी जानते हैं तो की देखते हैं कि वह भी उस सतनाम नु जप रहा है, और हृदय की शांति वो कित्थे है, जब तक मन के विकारा चो नहीं निकलता तद तक असी उस प्रभु परमात्मा नु प्राप्त नहीं कर सकते। ये तुकां जड़ियां हैं, ये गोस्वामी तुलसीदास जी दियां हैं, रामचरित मानस चो अलग अलग श्लोकां चो लईयां गईयां। ये जो वाणी संता दी है ये बड़ी गूढ़ी और रहस्य भरी वाणी है, कोई आम मानवी जो मन दे विकारां विच ग्रस्त है इस दे मूल भाव नू जान नहीं सकता। इस दा भेद उन्हां कोल है जड़े उस मकाम ते पहुंचे ने, जिस मकाम ते पहुंच करके संतां ने ए बाणी दी रचना कीती है। असी इत्थे कट्टे होए हां उस सच नू प्राप्त करन वास्ते, सच दे भेद नू जानन वास्ते, ते जरूरी गल है कि थोड़े समय लई असी इस दीवार चों, इस चार दीवारी चों जिस दे अंदर असी कैद हाँ, कुछ क्षणा ले मुक्त भावना निकल करके इस बाणी दे उपर विचार करिए, फिर दोबारा तो बेशक जा करके उन्हां दीवारां विच कैद हो जाना, पर जब तक असी इन्हां चो बाहर निकल करके नहीं आवांगे इस बाणी दे लाभ नू प्राप्त नहीं कर सकते। वो लाभ की है? आत्मा दा परमात्मा दे नाल मिलन। रूहानियत किसनू कहंदे ने? उस मिलन दा ही जो भाव है इस दे अंदर उपदेशा दे विच छुपिया होया है, उसी नू प्रगट करन वास्ते संत जो हन इस लोक दे विच, इस झूठे लोक दे विच, इस गंध दे परे लोक दे विच सच दा होका हक दा नारा दिंदे हन। जड़े इस होके नू पछाण लैंदे हन, यानी कि इस दे उपर अमल करन लग जांदे हन, उह जीवात्मा सचमुच आवागमन तो मुक्त हो जांदी है, और अपने मूल सचखंड दे विच जिथों की ये आई है वो दे विच समा जांदी है, सारे दुख खत्म हो जांदे हन, ਦੁਬਾਰਾ ਤੋਂ ਇਸ ਨੂੰ ਜੰਮਣਾ ਮਰਨਾ ਨਹੀਂ ਪੈਂਦਾ। ਗੀਤਾ ਦੇ ਵਿੱਚ ਕਿਸ਼ਨ ਜੀ ਨੇ ਬੜੇ ਸਪਸ਼ਟ ਉਪਦੇਸ਼ ਦਿੱਤੇ ਹਨ, ਅਸੀਂ ਸਿਰਫ ਬਾਹਰੀ ਅਰਥਾਂ ਤੱਕ ਰਹਿ ਗਏ ਹਾਂ, ਇਹਨਾਂ ਦੇ ਮੂਲ ਜੋ ਅੰਦਰ ਦੇ ਅਰਥ ਹਨ ਉਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਇਹ ਜੋ ਭਾਵ ਤੁਲਸੀਦਾਸ ਜੀ ਨੇ ਪ੍ਰਗਟ ਕੀਤੇ ਹਨ ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ। ਪਹਿਲੇ ਪੇਜ ਦੇ ਉੱਪਰ ਹੀ ਉਹਨਾਂ ਦੀ ਇਹ ਰਚਨਾ ਹੈ, ਸਪਸ਼ਟ ਲਿਖਿਆ ਉਹਨਾਂ ਨੇ ਕਿ ਲੋਕ ਕਹਿੰਦੇ ਨੇ ਕਿ ਮੈਂ ਰਘੁਨਾਥ ਦੀ ਗਾਥਾ ਗਾਉਂਦਾ ਵਾਂ, ਇਹ ਸਾਖੀ ਲਿਖਦਾ ਵਾਂ, ਬੇਸ਼ੱਕ ਲਿਖਦਾ ਵਾਂ, ਪਰ ਮੈਂ ਉਸ ਰਾਮ ਦੀ ਮਹਿਮਾ ਗਾਉਂਦਾ ਹਾਂ ਜਿਸ ਰਾਮ ਦੀ ਮਹਿਮਾ ਇਹ ਰਾਮ ਦਸ਼ਰਥ ਦਾ ਪੁੱਤਰ ਵੀ ਨਹੀਂ ਗਾ ਸਕਦਾ। ਇਹ ਰਾਮ ਕੌਣ ਸੀ? ਵਿਸ਼ਨੂੰ ਦੇ ਅਵਤਾਰ ਸਨ ਔਰ ਉਸਦੇ ਇੱਕ ਅੰਸ਼ ਤੋਂ ਕਰੋੜਾਂ ਹੀ ਵਿਸ਼ਨੂੰ, ਬ੍ਰਹਮਾ ਔਰ ਸ਼ਿਵਾ ਦੀ ਉਤਪਤੀ ਹੈ। ਇਹ ਬ੍ਰਹਮੰਡ ਕੋਈ ਇੱਕ ਨਹੀਂ ਹੈ, ਇਹ ਪ੍ਰਿਥਵੀ ਕੋਈ ਇੱਕ ਨਹੀਂ ਹੈ, ਅਣਗਿਣਤ ਹਨ ਔਰ ਅਣਗਿਣਤ ਹੀ ਦੇਵੀ ਦੇਵਤਾ ਨੇ। ਇਹ ਸਭ ਉੱਤਮ ਭੋਗੀ ਜੂਨਾਂ ਨੇ ਔਰ ਉੱਤਮ ਭੋਗੀ ਜੂਨਾਂ ਕੀ ਨੇ? ਜਿਸ ਤਰੀਕੇ ਦੇ ਨਾਲ ਜੀਵਾਤਮਾ ਅੱਛੇ ਕਰਮ ਕਰਦੀ ਹੈ ਅਤੇ ਉਸਨੂੰ ਉੱਤਮ ਭੋਗੀ ਜੂਨ ਮਿਲਦੀ ਹੈ, ਭੈੜੇ ਕਰਮ ਕਰਦੀ ਹੈ ਅਤੇ ਨਰਕਾਂ ਵਾਲੇ ਪਾਸੇ ਭੇਜ ਦਿੱਤੀ ਜਾਂਦੀ ਹੈ। ਮਿਲਿਆ ਜੁਲਿਆ ਹੁੰਦਾ ਹੈ ਅਤੇ ਇਸ ਲੋਕ ਦੇ ਵਿੱਚ ਆ ਜਾਂਦੀ ਹੈ, ਦੁੱਖ ਵੀ ਹੈ ਔਰ ਸੁੱਖ ਵੀ ਹੈ। ਯਾਨੀ ਕਿ ਅਸੀਂ ਇੱਕ ਨਿਚਲੀ ਜੂਨ ਦੇ ਵਿੱਚ ਬੈਠ ਕਰਕੇ ਇੱਕ ਉੱਤਮ ਭੋਗੀ ਜੂਨ ਦੀ ਧੂਪ ਬੱਤੀ ਕਰਦੇ ਹਾਂ ਜਾਂ ਪੂਜਾ ਕਰਦੇ ਹਾਂ ਅਤੇ ਉਸ ਦੇ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਇਸ ਆਤਮਾ ਦਾ ਉਦਾਰ ਕਰ ਸਕਦੇ ਹਾਂ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਆਪਣੇ ਇਹ ਧਰਮ ਦੀਆਂ ਬਣਾਈਆਂ ਹੋਈਆਂ ਦੀਵਾਰਾਂ ਦੇ ਵਿੱਚੋਂ ਥੋੜ੍ਹੀ ਦੇਰ ਵਾਸਤੇ ਨਿਕਲ ਕਰਕੇ ਬਾਹਰ ਆਓ, ਮੁਕਤ ਭਾਵ ਨਾਲ ਇਸ ਦੇ ਉੱਪਰ ਵਿਚਾਰ ਕਰੋ ਕਿ ਅਸੀਂ ਇੱਥੇ ਕੀ ਕਰਨ ਆਏ ਹਾਂ, ਇਸ ਸੰਸਾਰ ਦੇ ਵਿੱਚ ਕੀ ਹੈ। ਇਹ ਝੂਠਾ ਸੰਸਾਰ ਹੈ, ਚਾਰੋਂ ਪਾਸੇ ਨਜ਼ਰ ਮਾਰ ਕਰਕੇ ਦੇਖ ਲਓ, ਧੀਆਂ ਪੁੱਤਰ ਜ਼ਮੀਨ ਜਾਇਦਾਦ ਔਰ ਜਿਸ ਤਰੀਕੇ ਦਾ ਵੀ ਪਸਾਰਾ ਅਸੀਂ ਇਕੱਠਾ ਕਰਨ ਲੱਗੇ ਹੋਏ ਹਾਂ, ਇਸ ਦਾ ਅੰਤ ਕੀ ਹੈ? ਇਸ ਦਾ ਅੰਤ ਸਿਰਫ ਦੁੱਖ ਦਾ, ਦੁੱਖ ਹੀ ਦੁੱਖ ਹੈ। ਜੇ ਪੈਦਾ ਹੋਇਆ ਹੈ ਪੁੱਤਰ ਅਸੀਂ ਖੁਸ਼ੀ ਮਨਾਉਂਦੇ ਹਾਂ, ਪਰ ਜਦੋਂ ਉਹੀ ਪੁੱਤਰ ਬਾਗੀ ਹੋ ਜਾਂਦਾ ਹੈ, ਮਾਂ ਬਾਪ ਨੂੰ ਘਰੋਂ ਕੱਢ ਦਿੰਦਾ ਹੈ ਜਾਂ ਨੂੰਹ ਆ ਜਾਂਦੀਆਂ ਹਨ, ਹੋਰ ਕਈ ਤਰੀਕੇ ਦੇ ਦੁੱਖ ਮਿਲਦੇ ਹਨ ਅਤੇ ਅਸੀਂ ਦੁਖੀ ਹੋ ਜਾਂਦੇ ਹਾਂ। ਜਿਸ ਸੁੱਖ ਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ, ਆਪਣਾ ਢਿੱਡ ਕੱਟਿਆ, ਇਹਨਾਂ ਨੂੰ ਪੜ੍ਹਾਇਆ ਲਿਖਾਇਆ, ਪੈਰਾਂ ਤੇ ਖੜਾ ਕੀਤਾ, ਇਸ ਲਾਇਕ ਬਣਾਇਆ ਕਿ ਕੱਲ ਨੂੰ ਇਹ ਸਾਡੀ ਸੇਵਾ ਕਰਨਗੇ, ਤੇ ਅੰਤ ਕੀ ਹੋਇਆ? ਦੁੱਖ ਹੀ ਦੁੱਖ। ਇਹ ਸੰਸਾਰ ਦੇ ਵਿੱਚ ਕਿੱਥੇ ਵੀ ਨਜ਼ਰ ਮਾਰ ਕੇ ਹਸਪਤਾਲਾਂ ਜਾ ਕਰਕੇ ਦੇਖੋ, ਚੀਖੋ ਪੁਕਾਰ ਮੱਕੀ ਹੋਈ ਹੈ, ਕੁਝ ਸਮਝ ਹੀ ਨਹੀਂ ਆਉਂਦਾ ਕੀ ਕੀਤਾ ਜਾਏ। ਕਿਸ ਪਾਸੇ ਦੇਖੀਏ, ਜਿਸ ਵੀ ਚੀਜ਼ ਦੇ ਉੱਤੇ ਹੱਥ ਰੱਖਦੇ ਹਾਂ ਹਰ ਚੀਜ਼ ਬਦਲ ਰਹੀ ਹੈ। ਕਿਉਂ? ਕਿਉਂਕਿ ਝੂਠ ਹੈ। ਪਰਮਾਤਮਾ ਨੂੰ ਸੱਚ ਕਹਿੰਦੇ ਨੇ, ਸੱਚ ਦਾ ਕੀ ਭਾਵ ਹੈ? ਹੋਣਾ। ਜਿਹੜੀ ਚੀਜ਼ ਹੈ ਨਿਸ਼ਚਿਤ ਰਹੇਗੀ, ਅਟਲ ਹੈ, ਉਸ ਨੂੰ ਸੱਚ ਹੈ ਔਰ ਉਹ ਪਰਮਾਤਮਾ ਹੈ। ਔਰ ਇਸ ਉਪਦੇਸ਼ ਦਾ ਭਾਵ ਕੀ ਹੈ? ਕਿ ਅਸੀਂ ਇਸ ਝੂਠ ਚੋਂ ਨਿਕਲਣਾ ਹੈ ਔਰ ਉਸ ਸੱਚ ਦੇ ਵਿੱਚ ਰਮਣਾ ਹੈ, ਸੱਚ ਦੀ ਪ੍ਰਾਪਤੀ ਕਰਨੀ ਹੈ। ਔਰ ਜਿੰਨੇ ਵੀ ਅਸੀਂ ਕਰਮ ਕਾਂਡ ਗੁਰਦੁਆਰੇ, ਮੰਦਰ, ਮਸਜਿਦਾਂ ਦੇ ਵਿੱਚ ਜਾ ਕਰਕੇ ਕਰਦੇ ਹਾਂ, ਵਿਚਾਰ ਕਰਕੇ ਦੇਖੋ, ਇਹ ਸਾਰੇ ਜੜ ਹਨ, ਪੱਥਰ ਦੀਆਂ ਮੂਰਤੀਆਂ ਹਨ, ਪੋਥੀਆਂ ਹਨ, ਨਿਰਜੀਵ ਵਸਤੂਆਂ ਹਨ। ਅਸੀਂ ਇਹਨਾਂ ਨੂੰ ਧੂਪ ਬੱਤੀ ਕਰਦੇ ਹਾਂ, ਇਹਨਾਂ ਨੂੰ ਜਲ ਦੇ ਵਿੱਚ ਪਾਈਏ, ਇਹ ਖੁਦ ਡੁੱਬ ਜਾਣਗੀਆਂ। ਸਾਨੂੰ ਜੀਵਾਤਮਾ ਨੂੰ ਕਿਸ ਤਰੀਕੇ ਦੇ ਨਾਲ ਇਹ ਤਾਰ ਦੇਣਗੀਆਂ, ਸਾਨੂੰ ਕਿਸ ਤਰ੍ਹਾਂ ਪਾਰ ਲਿਜਾ ਸਕਦੀਆਂ ਹਨ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਸਾਰੀ ਚਾਲ ਕਿਸ ਦੀ ਹੈ? ਮਨ ਦੀ। ਮਨ ਕੀ ਹੈ? ਅਸੀਂ ਬਾਹਰ ਕੀ ਕਰਦੇ ਹਾਂ? ਰਾਵਣ ਦਾ ਪੁਤਲਾ ਕਾਗਜ਼ ਦਾ ਜਲਾ ਦਿੰਦੇ ਹਾਂ ਔਰ ਆਪਣੇ ਆਪ ਨੂੰ ਮਰਿਆਦਾ ਪੁਰਤੋਸ਼ਮ ਰਾਮ ਕਹਿ ਦਿੰਦੇ ਹਾਂ। ਰਾਮ ਕੌਣ ਸੀ? ਉਸਦਾ ਇੱਕ ਕਰੈਕਟਰ ਸੀ। ਕਦੀ ਅਸੀਂ ਉਸ ਕਰੈਕਟਰ ਦੀ ਤਰਫ ਨਜ਼ਰ ਮਾਰੀ ਹੈ? ਕਦੀ ਵਿਚਾਰ ਕੀਤਾ ਹੈ? ਇਹ ਬਾਅਦ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਇਹ ਦੇਵੀ ਦੇਵਤਾ ਸਾਨੂੰ ਪਾਰ ਲਿਜਾ ਸਕਦੇ ਹਨ ਕਿ ਨਹੀਂ। ਪਹਿਲੀ ਗੱਲ ਤਾਂ ਮੁੱਖ ਇਹ ਹੈ ਕਿ ਜੋ ਕੁਛ ਵੀ ਉਹਨਾਂ ਨੇ ਉਪਦੇਸ਼ ਦਿੱਤੇ ਆਪਣੇ ਸਮੇਂ ਕਾਲ ਦੇ ਵਿੱਚ, ਉਹਨਾਂ ਦੇ ਵਿੱਚ ਕੀ ਕੋਈ ਐਸੀ ਗੱਲ ਕਹੀ ਸੀ ਕਿ ਅਸੀਂ ਆਪਣੇ ਕਰੈਕਟਰ ਨੂੰ ਗਿਰਾ ਲਈਏ? ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਦੇਖੋ, ਉਹਨਾਂ ਦਾ ਕੀ ਕਰੈਕਟਰ ਸੀ? ਇੱਕ ਵਚਨ ਦੇ ਵਿੱਚ ਉਹਨਾਂ ਨੇ 14 ਸਾਲ ਬਨਵਾਸ ਕੱਟਿਆ। ਕਿਆ ਅਸੀਂ 14 ਘੜੀਆਂ ਵੀ ਕਦੀ ਉਸ ਪ੍ਰਭੂ ਪਰਮਾਤਮਾ ਦੇ ਮਿਲਣ ਲਈ ਕੋਈ ਉਦਮ ਕਰਦੇ ਹਾਂ, ਕੋਈ ਉਪਰਾਲਾ ਕਰਦੇ ਹਾਂ? ਇਹ ਕੀ ਹੈ? ਇਹ ਮਨਮਤ ਹੈ, ਮਨ ਦੀ ਚਾਲ ਹੈ। ਕਿਸ਼ਨ ਭਗਵਾਨ ਜੀ ਨੂੰ ਦੇਖੋ, ਕਿਤਨੀਆਂ ਲੀਲਾ ਦਿਖਾਈਆਂ ਉਹਨਾਂ ਨੇ, ਕਿਤਨਾ ਉਧਾਰ ਕੀਤਾ ਉਹਨਾਂ ਦਾ ਕਰੈਕਟਰ ਦੇਖੋ। ਸਾਡਾ ਕੀ ਕਰੈਕਟਰ ਹੈ? ਅਸੀਂ ਇੱਕੋ ਹੀ ਸ਼ਬਦ ਨੂੰ ਲੈਂਦੇ ਹਾਂ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਕਿਆ ਇਹਨਾਂ ਨੇ ਵਿਚਾਰ ਕਰਕੇ ਦੇਖੋ, ਜਿਤਨੇ ਵੀ ਗ੍ਰੰਥ ਨੇ ਇਹ ਸਾਰਿਆਂ ਦੇ ਵਿੱਚ ਕਿਸੇ ਜਗ੍ਹਾ ਇਹ ਉਪਦੇਸ਼ ਕੀਤਾ ਗਿਆ ਕਿ ਝੂਠ ਬੋਲੋ, ਨਿੰਦਿਆ ਕਰੋ, ਲੋਕਾਂ ਦਾ ਹੱਕ ਮਾਰੋ, ਮਿਹਨਤ ਨਾ ਕਰੋ, ਚੋਰੀ ਕਰੋ, ਹੋਰ ਜਿਤਨੇ ਵੀ ਵਿਕਾਰ ਹਨ ਇਸ ਮਨ ਦੇ ਅਸੀਂ ਸਾਰੇ ਧਾਰਨ ਕਰਕੇ ਬੈਠੇ ਹਾਂ ਔਰ ਧੂਪ ਬੱਤੀ ਦੇ ਕਰਕੇ ਕਦੀ ਅਸੀਂ ਇਸ ਕਰੈਕਟਰ ਨੂੰ ਜਿਸ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਕਹਿੰਦੇ ਨੇ ਉਹਨੂੰ ਪ੍ਰਾਪਤ ਕਰ ਲਵਾਂਗੇ? एक कागज के पुतले नू जला करके कदी विचार करके देखिया साढ़े अंदर छत्ती मूह वाला रावण बैठा है। ए मन कौन है? ए मन मही रावण है। अगर बार वो रावण सी ना, उसने अपने गुरु नू किस तरह प्राप्त किया, वो सिद्धियां किवें प्राप्त कीतियां, उसके हुक्म विच आ करके सच्चा बन करके। ए बाद दी गल है कि मन दे विकार ने हावी हो करके उसका असर की किया, उसका एक अभिमान किया सी उसने अपनी रिद्धियां सिद्धियां उत्ते, और उसका असर की होया? एक लख पूत सवा लख नाती तिस रावण घर दिया ना बाती। यानी एक विकार सी अभिमान दा, और उसके घर कोई दिया बत्ती जलाण वाला नहीं सी बचिया, यानी कि मिट्टी दे विच मिल गया। और साडे अंदर पांच विकार काम क्रोध लोभ मोह हंकार कुट कुट के भरे हुए ने। उहदे अलावा होर कई तरीके दे विकार ने, आशा त्रिशड़ा मनशा लै करके जितने भी कर्म असी करते हाँ, ये सारे उस रावण दे मूह ने, ये सारे दे साडे अंदर ने। और फिर उसके नाल असी जड़े कर्म कांड करते हाँ, मंदिर गुरुद्वारे मस्जिदां दे भी जा करके, क्या साडे ये सारे विकार धुल जाणगे? क्या असी उस सच नूं प्राप्त कर लवांगे? ये एक विचार करन वाली गल है, खुले दिमाग दे नाल। इहदे विच किसे दी निंदिया या किसे दी वडियाई दी गल नहीं है, ना इत्थे सतगुरु कोई नवा धर्म या नवा मत चलाण वास्ते हाजिर होए ने। ਉਹ ਸਿਰਫ ਇੱਕ ਸੱਚ ਦਾ ਹੋਕਾ। ਉਹ ਸੱਚ ਕੀ ਹੈ? ਉਹ ਹੱਕ ਕੀ ਹੈ? ਉਹ ਪਰਮਾਤਮਾ ਪੁਰਸ਼ ਸਤਪੁਰਸ਼ ਹੈ, ਜਿਸ ਤੋਂ ਇਸ ਕਾਲ ਪੁਰਸ਼ ਔਰ ਸਤਪੁਰਸ਼ ਦੀ ਉਤਪਤੀ ਹੋਈ ਹੈ। ਕਾਲ ਪੁਰਸ਼ ਕੀ ਕਰ ਰਿਹਾ ਹੈ? ਸਤਪੁਰਸ਼ ਤੋਂ ਤਾਕਤ ਲੈ ਕਰਕੇ ਤਿੰਨਾਂ ਲੋਕਾਂ ਨੂੰ ਚਲਾ ਰਿਹਾ ਹੈ। ਇਹ 84 ਲੱਖ ਜਾਮੇ ਉਸਨੇ ਹੀ ਬਣਾਏ ਨੇ ਸਿਰਫ ਇਸ ਜੀਵਾਤਮਾ ਨੂੰ ਰੋਕਣ ਵਾਸਤੇ ਕਿ ਇਸ ਦੇ ਵਿੱਚ ਰਹਿਣ, ਉਸ ਦੀ ਸ੍ਰਿਸ਼ਟੀ ਜੋ ਹੈ ਆਬਾਦ ਰਹੇ। ਔਰ ਉਸਦੇ ਵਾਸਤੇ ਉਸਨੇ ਆਪਣੀ ਮਾਇਆ ਪ੍ਰਬਲ ਕੀਤੀ ਹੈ। ਉਹ ਮਾਇਆ ਕਿਸ ਤਰੀਕੇ ਦੇ ਨਾਲ ਹੈ? 84 ਲੱਖ ਜਾਮਿਆਂ ਦੇ ਵਿੱਚ ਇੱਕ ਮਨ ਨੂੰ ਉਸਨੇ ਸਾਡੇ ਨਾਲ ਲਗਾਤਾ ਹੈ। ਮਨ ਕੌਣ ਹੈ? ਮਨ ਭੇਤੀ ਹੈ। ਮਨ ਇੱਕ ਪੁਰਜਾ ਹੈ ਜੋ ਸਾਰਾ ਭੇਤ ਜੋ ਹੈ ਆਪਣੇ ਮਾਲਿਕ ਨੂੰ ਕਾਲ ਨੂੰ ਦਿੰਦਾ ਹੈ। ਔਰ ਅਸੀਂ ਇਸ ਭਰਮ ਦੇ ਵਿੱਚ, ਮਾਇਆ ਦੇ ਭਰਮ ਵਿੱਚ ਆ ਜਾਂਦੇ ਹਾਂ, ਮਨ ਦੇ ਹੁਕਮ ਦੇ ਨਾਲ ਕਰਮ ਕਰਦੇ ਹਾਂ। ਗੀਤਾ ਵਿੱਚ ਕ੍ਰਿਸ਼ਨ ਜੀ ਨੇ ਕੀ ਉਪਦੇਸ਼ ਦਿੱਤਾ ਸੀ ਕੁੰਤੀ ਪੁੱਤਰ ਨੂੰ? ਕਿ ਆਪਣੇ ਮਨ ਬੁੱਧੀ ਔਰ ਇੰਦਰੀਆਂ ਨੂੰ ਮੇਰੇ ਵਿੱਚ ਸਥਿਰ ਕਰ, ਔਰ ਕੋਈ ਵੀ ਕਾਮਨਾ ਨਾ ਰੱਖ, ਔਰ ਜੋ ਵੀ ਫਲ ਹੈ ਉਹ ਮੈਨੂੰ ਅਰਪਿਤ ਕਰ। ਇਸ ਤਰੀਕੇ ਦੇ ਨਾਲ ਕੀਤਾ ਜਾਂ ਕਰਮ ਜਿਹੜਾ ਹੈ ਉਹ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋਏਗਾ। ਫਿਰ ਤੂੰ ਕਿਸੇ ਨੂੰ ਮਾਰ ਕਰ ਵੀ ਤੂੰ ਕਿਸੇ ਨੂੰ ਨਹੀਂ ਮਾਰਦਾ, ਯਾਨੀ ਕਿ ਤੂੰ ਆਵਾਗਮਨ ਤੋਂ ਮੁਕਤ ਹੋ ਜਾਏਗਾ, ਸਾਰੇ ਕਰਮ ਨਿਸ਼ਕਾਮਤਾ ਦੇ ਹੋ ਜਾਣਗੇ। ਇਹ ਉਪਦੇਸ਼ ਕਿਸੇ ਨੂੰ ਸਮਝ ਨਹੀਂ ਆਇਆ। ਅਸੀਂ ਉਹਨਾਂ ਨੂੰ ਮੂਰਤੀ ਬਣਾ ਕਰਕੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਕਿਆ ਇਸ ਤਰੀਕੇ ਦੇ ਨਾਲ ਅਸੀਂ ਇਸ ਉਪਦੇਸ਼ ਦੇ ਉੱਪਰ ਅਮਲ ਕਰ ਲਵਾਂਗੇ? ਅਗਰ ਅਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਜਾਂ ਸ਼੍ਰੀ ਰਾਮ ਚੰਦਰ ਜੀ ਨੂੰ ਵੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਅੰਦਰੋਂ ਇਸ ਰਾਵਣ ਨੂੰ ਮਾਰਨਾ ਪਏਗਾ। ਬਾਹਰ ਦੇ ਪੁਤਲੇ ਨੂੰ ਜਲਾਣ ਦੇਣ ਦੇ ਨਾਲ ਇਹ ਮਨ ਦੀ ਬੜੀ ਸੂਖਮ ਚਾਲ ਹੈ, ਕਦੇ ਵੀ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅੰਦਰ ਜਿਹੜਾ ਰਾਵਣ ਬੈਠਾ ਹੈ, ਇੱਕ ਇੱਕ ਕਰਕੇ ਇਹਦਾ ਸਿਰ ਲਾਣਾ ਪਏਗਾ। ਔਰ ਇਹ ਸਿਰ ਕਿਸ ਤਰੀਕੇ ਨਾਲ ਉਤਰੇਗਾ? ਜਦੋਂ ਅਸੀਂ ਪੂਰਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਜੋ ਉਪਦੇਸ਼ ਦਿੱਤੇ ਨੇ ਉਹ ਇਹੀ ਦਿੱਤੇ ਨੇ। ਜਦੋਂ ਅਯੋਧਿਆ ਵਾਪਸ ਆਏ ਸਨ, ਉਹਨਾਂ ਨੇ ਆਪਣੀ ਸੰਗਤ ਨੂੰ, ਆਪਣੇ ਪਿਆਰਿਆਂ ਨੂੰ ਕੀ ਉਪਦੇਸ਼ ਦਿੱਤਾ ਸੀ? ਕਿ ਅਗਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਮੈਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਤੁਸੀਂ ਉਹ ਕਰੋ ਜੋ ਮੈਂ ਕਰਦਾ ਵਾਂ। ਹੁਣ ਮੈਂ ਕੀ ਕਰਦਾ ਵਾਂ? ਮੈਂ ਵੀ ਉਸ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਵਾਂ, ਤਾਂ ਤੁਸੀਂ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ। ਹੁਣ ਇਹ ਨਾਮ ਕੀ ਹੈ? ਇਹ ਭੇਦ ਕਿੱਥੇ ਹੈ? ਇਹ ਸੰਤਾਂ ਦੇ ਕੋਲ ਹੈ। ਹੁਣ ਸਵਾਮੀ ਜੀ ਨੇ ਜੋ ਇਹ ਬਾਣੀ ਦਿੱਤੀ ਹੈ ਰਾਮਚਰਿਤ ਮਾਨਸ ਦੇ ਵਿੱਚ, ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਮੈਂ ਉਸ ਰਾਮ ਦੀ ਮਹਿਮਾ ਗਾਉਂਦਾ ਵਾਂ ਜੋ ਘੱਟ ਘੱਟ ਦੇ ਵਿੱਚ ਰਮਿਆ ਹੋਇਆ ਹੈ। ਮੈਂ ਉਸ ਰਾਮ ਦੀ ਮਹਿਮਾ ਨਹੀਂ ਗਾਉਂਦਾ ਜੋ ਦਸ਼ਰਥ ਦਾ ਪੁੱਤਰ ਹੈ। ਬੇਸ਼ੱਕ ਮੈਂ ਕਥਾ ਲਿਖਦਾ ਵਾਂ, ਕਥਾ ਗਾਉਂਦਾ ਵਾਂ, ਪਰ ਇਸ ਕਥਾ ਦੇ ਪਾਤਰਾਂ ਦੇ ਜ਼ਰੀਏ ਮੈਂ ਉਸ ਰਮੇ ਹੋਏ ਦੇ ਗੁਣ ਨੂੰ ਪ੍ਰਗਟ ਕਰਦਾ ਵਾਂ। ਕਿਉਂ? ਕਿਉਂਕਿ ਜਿਸ ਵੇਲੇ ਉਹਨਾਂ ਨੇ ਇਹ ਕਥਾ ਪ੍ਰਗਟ ਕੀਤੀ ਸੀ, ਇਹ ਗੁਣ ਰਾਮ ਦਾ ਪ੍ਰਗਟ ਕੀਤਾ ਸੀ, ਉਸ ਵਕਤ ਪ੍ਰਗਟ ਰੂਪ ਦੇ ਵਿੱਚ, ਪ੍ਰਤਿਅਕਸ਼ ਰੂਪ ਦੇ ਵਿੱਚ ਉਸ ਨਾਮ ਦੀ ਮਹਿਮਾ ਗਾਈ ਨਹੀਂ ਸੀ ਜਾ ਸਕਦੀ। ਸੋ ਉਸ ਲਈ ਉਹਨਾਂ ਨੇ ਇਸ ਨੂੰ ਭੇਦ ਸਰੂਪ ਜੋ ਹੈ ਪਬਲਿਕ ਦੇ ਸਾਹਮਣੇ ਪ੍ਰਗਟ ਕੀਤਾ ਸੀ, ਕਿਉਂਕਿ ਬ੍ਰਾਹਮਣ ਸਮਾਜ ਜੋ ਹੈ ਉਹ ਉਹਨਾਂ ਦੇ ਬਿਲਕੁਲ ਖਿਲਾਫ ਸੀ, ਉਹ ਪਸੰਦ ਨਹੀਂ ਸੀ ਕਰਦਾ। ਕਿਉਂਕਿ ਜਿਹੜੇ ਕਰਮ ਕਾਂਡ ਵੇਦਾਂ ਸ਼ਾਸਤਰਾਂ ਦੇ ਵਿੱਚ ਦਿੱਤੇ ਹੋਏ ਸਨ, ਉਹਨਾਂ ਨੇ ਇਤਨਾ ਪ੍ਰਬਲ ਕਰ ਦਿੱਤਾ ਸੀ ਕਿ ਉਸਦੇ ਵਿੱਚ ਜਿਹੜੀ ਨਾਮ ਦੀ ਮਹਿਮਾ ਗਾਈ ਹੋਈ ਸੀ ਉਹ ਦਬਾ ਦਿੱਤੀ ਸੀ। ਕਿਉਂਕਿ ਨਾਮ ਦੀ ਮਹਿਮਾ ਤਾਂ ਉਹਨਾਂ ਨੂੰ, ਪੰਡਤਾਂ ਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਉਸਨੂੰ ਪ੍ਰਗਟ ਕਰ ਸਕਦੇ ਸਨ। ਹੁਣ ਬ੍ਰਹਮ ਗਿਆਨੀ ਦੀ ਗਤ ਜੋ ਹੈ ਉਸਨੂੰ ਕੌਣ ਜਾਣ ਸਕਦਾ ਹੈ? ਬਾਣੀ ਦੇ ਵਿੱਚ ਆਉਂਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਅਗਰ ਅਸੀਂ ਕਸ਼ਮੀਰ ਦੀ ਕੋਈ ਗੱਲ ਜਾਣਨਾ ਚਾਹੁੰਦੇ ਹਾਂ ਤੇ ਜ਼ਰੂਰੀ ਗੱਲ ਹੈ ਕਿ ਅਸੀਂ ਉੱਥੇ ਤੱਕ ਪਹੁੰਚ ਰੱਖਦੇ ਹੋਈਏ। ਤਾਂ ਉਹਦੇ ਭੇਦ ਨੂੰ ਜਾਣ ਸਕਦੇ ਹਾਂ, ਜਾਂ ਕੋਈ ਉਧਰ ਦਾ ਰਹਿਣ ਵਾਲਾ ਬਸ਼ਿੰਦਾ ਹੋਵੇ ਜਿਹੜਾ ਆ ਕਰਕੇ ਸਾਨੂੰ ਉਹਦਾ ਭੇਦ ਦਵੇ, ਤਾਂ ਹੀ ਸਾਨੂੰ ਉਸਦਾ ਭੇਦ ਪਤਾ ਚੱਲੇਗਾ। ਅਗਰ ਅਸੀਂ ਐਵੇਂ ਹੀ ਚਾਹੀਏ ਅੱਖ ਬੰਦ ਕਰਕੇ ਕਿ ਉਸਦਾ ਭੇਦ ਸਾਨੂੰ ਮਿਲ ਜਾਏ, ਧੂਪ ਬੱਤੀ ਦਿੰਦੇ ਰਹੀਏ ਉਹਦੀ ਮੂਰਤੀ ਬਣਾ ਕਰਕੇ ਜਾਂ ਕੋਈ ਤਸਵੀਰ ਰੱਖ ਕਰਕੇ, ਤੇ ਉਸਦਾ ਭੇਦ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਠੀਕ ਇਹੀ ਉਪਦੇਸ਼ ਜੋ ਹੈ ਤੁਲਸੀਦਾਸ ਜੀ ਨੇ ਆਪਣੇ ਇਸ ਮਹਾਂਕਾਵਿ ਦੇ ਵਿੱਚ ਦਿੱਤਾ ਹੈ। ਯਕੀਨ ਜਾਣੋ ਇਸ ਦੇ ਵਿੱਚ ਐਸੇ ਰਸ ਭਰੇ ਝਰਨੇ ਨੇ, ਐਸੀ ਉੱਤੀ ਬਾੜੀ ਹੈ ਕਿ ਕੋਈ ਵੀ ਇਸ ਨੂੰ ਪਛਾਣ ਨਹੀਂ ਸਕਿਆ। ਅਗਰ ਇਸ ਦੇ ਵਿੱਚ ਲੀਨ ਹੋ ਜਾਈਏ ਤੇ ਇਸ ਦੇ ਮੁਕਾਬਲੇ ਦੀ ਕੋਈ ਹੋਰ ਅਵਸਥਾ ਮਨ ਦੀ ਹੋ ਹੀ ਨਹੀਂ ਸਕਦੀ। ਪਰ ਅਸੀਂ ਕੀ ਹੈ ਕਿ ਬਾਹਰ ਦੀ ਕਥਾ ਦੇ ਵਿੱਚ ਹੀ ਫਸ ਗਏ। ਕਿਉਂ? ਕਿਉਂਕਿ ਪੜ੍ਹਾਉਣ ਵਾਲੇ ਹੀ ਅੰਨੇ ਸੀ। ਕਦੀ ਅੰਨਾ ਅੰਨੇ ਨੂੰ ਰਸਤਾ ਦਿਖਾ ਸਕਦਾ ਹੈ? ਵਿਚਾਰ ਕਰਕੇ ਦੇਖ ਲਓ, ਜਿਨ੍ਹਾਂ ਪੰਡਤਾਂ ਔਰ ਭਾਈਆਂ ਮੌਲਵੀਆਂ ਨੂੰ ਅਸੀਂ ਪੂਜਣ ਚ ਲੱਗੇ ਹੋਏ ਹਾਂ, ਉਹਨਾਂ ਦੀ ਗੱਲ ਮੰਨਣ ਚ ਲੱਗੇ ਹੋਏ ਹਾਂ, ਇਹ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਰਮ ਵੀ ਨਹੀਂ ਕਰਦੇ, ਕੋਈ ਕਿਰਤ ਵੀ ਨਹੀਂ ਕਰਦੇ, ਸਿਰਫ ਬੈਠ ਕਰਕੇ ਖਾਂਦੇ ਨੇ ਦਾਨ ਔਰ ਪੁੰਨ। ਔਰ ਇਹ ਕਿਸ ਨੂੰ ਲੱਗਦਾ ਹੈ? ਕਿਸੇ ਨੂੰ ਵੀ ਨਹੀਂ ਲੱਗਦਾ। ਸਾਡੀ ਜੀਵਾਤਮਾ ਦੇ ਕਰਮ ਬੰਧ ਜਾਂਦੇ ਨੇ, ਬੰਧਨਕਾਰੀ ਪ੍ਰਭਾਵ ਹੋ ਜਾਂਦਾ। ਤਾਂ ਸੰਗਤ ਜੀ, ਅੱਛਾ ਕਰਮ ਕਰਾਂਗੇ ਤਾਂ ਵੀ ਸਲੋਕ ਵਿੱਚ ਆਵਾਂਗੇ, ਪੁੰਨ ਲੈ ਕਰਕੇ ਆਵਾਂਗੇ, ਝੋਪੜੀਆਂ ਚੋਂ ਬਿਸਤਰ ਉੱਠ ਜਾਣਗੇ, ਮਹਿਲਾਂ ਦੇ ਵਿੱਚ ਲੱਗ ਜਾਣਗੇ। ਅਗਰ ਮਾੜਾ ਕਰਮ ਕਰਾਂਗੇ ਨਰਕਾਂ ਦੇ ਵਿੱਚ ਚਲੇ ਜਾਵਾਂਗੇ, ਮਿਲਿਆ ਜੁਲਿਆ ਹੋਏਗਾ ਫਿਰ ਇੱਥੇ ਆਵਾਂਗੇ। ਯਾਨੀ ਕਿ ਸਾਨੂੰ ਲੈਣ ਵਾਸਤੇ ਆਉਣਾ ਪਏਗਾ, ਉਹ ਦਾਨ ਪੁੰਨ ਵੀ ਔਰ ਭੈੜਾ ਕਰਮ ਵੀ। ਅਗਰ ਕਿਸੇ ਦਾ ਗਲਾ ਕੱਟਿਆ ਹੈ ਤੇ ਸਾਡਾ ਵੀ ਕਿਸੇ ਨਾ ਕਿਸੇ ਯੁੱਗ ਦੇ ਵਿੱਚ ਜ਼ਰੂਰ ਕੱਟਿਆ ਜਾਏਗਾ। ਯਾਨੀ ਕਿ ਬੰਧਨਕਾਰੀ ਪ੍ਰਭਾਵ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਇਹ ਹੈ ਗੀਤਾ ਦਾ ਉਪਦੇਸ਼। ਔਰ ਅਸੀਂ ਗੀਤਾ ਸਾਰੀ ਪੜ੍ਹਦੇ ਰਹਿੰਦੇ ਹਾਂ, ਕਿਆ ਵਿਚਾਰ ਕਰੋ, ਇੱਕ ਬੱਚਾ ਸਕੂਲ ਦੀ ਕਿਤਾਬ ਨੂੰ ਰੋਜ਼ ਪੜ੍ਹੇ, ਦਿਨੇ ਰਾਤੀ ਸਵੇਰੇ ਪੜ੍ਹੇ, ਕਿਆ ਟੀਚਰ ਜੋ ਹੈ ਉਸਨੂੰ ਅਗਲੀ ਕਲਾਸ ਦੇ ਵਿੱਚ ਚੜਾ ਦੇਗਾ? ਜਦ ਤੱਕ ਉਸ ਪੜ੍ਹੇ ਪਾਠ ਦੇ ਉੱਪਰ ਉਹ ਬੱਚਾ ਅਮਲ ਨਹੀਂ ਕਰਦਾ, ਰੋਜ਼ ਆਪਣੇ ਸਤਿਗੁਰ ਕੋਲ ਨਹੀਂ ਜਾਂਦਾ, ਸਕੂਲ ਦੇ ਵਿੱਚ ਹਾਜ਼ਰੀ ਨਹੀਂ ਲਾਂਦਾ, ਸਿਰਫ ਹਾਜ਼ਰੀ ਜ਼ਰੂਰੀ ਨਹੀਂ ਹੈ, ਮਾਸਟਰ ਦੀ ਗੱਲ ਨੂੰ ਸੁਣਨਾ ਜ਼ਰੂਰੀ ਨਹੀਂ ਹੈ, ਉਸ ਦੇ ਉੱਪਰ ਉਪਦੇਸ਼ ਦੇ ਉੱਪਰ ਅਮਲ ਕਰਨਾ ਵੀ ਜ਼ਰੂਰੀ ਹੈ। ਅਗਰ ਅਸੀਂ ਗੀਤਾ ਪੜ੍ਹਦੇ ਹਾਂ, ਰਮਾਇਣ ਪੜ੍ਹਦੇ ਹਾਂ, ਤੇ ਉਸ ਦੇ ਪਿੱਛੇ ਛੁਪੇ ਹੋਏ ਉਸ ਉਪਦੇਸ਼ ਨੂੰ ਵੀ, ਭਾਵ ਨੂੰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਔਰ ਉਹ ਵਿਚਾਰ ਜੋ ਹੈ ਕੌਣ ਦੇ ਸਕਦਾ ਹੈ? ਪੂਰਨ ਸਤਿਗੁਰੂ ਦੇ ਸਕਦਾ ਹੈ। ਔਰ ਪੂਰਨ ਸਤਿਗੁਰੂ ਕੌਣ ਹਨ? ਉਹ ਸੰਤ ਪੁਰਸ਼ ਹੀ ਨੇ, ਔਰ ਦੂਸਰਾ ਕੋਈ ਵੀ ਇਹ ਭੇਦ ਨੂੰ ਨਹੀਂ ਦੇ ਸਕਦਾ। ਔਰ ਸਿਰਫ ਉਸ ਭੇਦ ਨੂੰ ਜਾਣ ਲੈਣਾ, ਵਿਚਾਰ ਲੈਣਾ ਹੀ ਕਾਫੀ ਨਹੀਂ ਹੈ, ਉਸ ਦੇ ਉੱਪਰ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਜਦ ਤੱਕ ਜੋ ਕਰੈਕਟਰ ਇਹਨਾਂ ਇਸ਼ਟਾਂ ਦਾ ਸੀ, ਜੋ ਕਰੈਕਟਰ ਸੰਤ ਲੈ ਕਰਕੇ ਇਸ ਮਾਤ ਲੋਕ ਦੇ ਵਿੱਚ ਆਉਂਦੇ ਨੇ, ਅਸੀਂ ਆਪਣੇ ਅੰਦਰੋਂ ਉਸ ਮਈ ਰਾਵਣ ਨੂੰ ਮਾਰ ਕਰਕੇ ਇਸ ਕਰੈਕਟਰ ਨੂੰ ਜ਼ਾਹਿਰ ਨਹੀਂ ਕਰਦੇ। ਰਾਮ ਕੌਣ ਸਨ? ਸੱਚ ਸਨ, ਸੱਚ ਦਾ ਰੂਪ ਸਨ। ਔਰ ਜਦ ਤੱਕ ਅਸੀਂ ਆਪਣੇ ਅੰਦਰ ਸੱਚ ਪ੍ਰਗਟ ਨਹੀਂ ਕਰਦੇ, ਤਦ ਤੱਕ ਅਸੀਂ ਉਸ ਰਾਵਣ ਨੂੰ ਨਾ ਮਾਰ ਪਾਵਾਂਗੇ, ਨਾ ਉਸ ਰਾਮ ਨੂੰ ਪ੍ਰਾਪਤ ਕਰ ਸਕਦੇ ਹਾਂ। ਅਗਰ ਇਸ ਰਾਮ ਨੂੰ ਵੀ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਉਹਨਾਂ ਦਾ ਕਰੈਕਟਰ ਆਪਣੇ ਅੰਦਰੋਂ ਜ਼ਾਹਿਰ ਪ੍ਰਗਟ ਰੂਪ ਵਿੱਚ ਕਰਨਾ ਪਏਗਾ। ਹੁਣ ਤੁਲਸੀਦਾਸ ਜੀ ਨੇ ਇਹ ਜੋ ਭਾਵ ਛੁਪਾਏ ਨੇ, ਇਹਨਾਂ ਨੂੰ ਸਿਰਫ ਪੂਰਨ ਸਤਿਗੁਰੂ ਹੀ ਪ੍ਰਗਟ ਕਰ ਸਕਦੇ ਨੇ। ਜਿੱਥੇ ਅਸੀਂ ਉਹਨਾਂ ਦੀ ਅਮਲੀ ਜ਼ਿੰਦਗੀ ਦੀ ਤਰਫ ਨਜ਼ਰ ਮਾਰਦੇ ਹਾਂ ਤੇ ਉਹਨਾਂ ਦਾ ਬਚਪਨ ਜਿਹੜਾ ਹੈ ਕਿਤਨੇ ਅਭਾਵ ਦੇ ਵਿੱਚ ਬੀਤਿਆ ਹੈ। ਜਨਮ ਹੁੰਦਿਆਂ ਹੀ ਮਾਂ ਚਲੀ ਗਈ ਹੈ, ਉਸ ਤੋਂ ਬਾਅਦ ਪਿਤਾ ਚਲੇ ਗਏ ਨੇ, ਇੱਕ ਦਾਈ ਨੇ ਪਰਵਰਿਸ਼ ਕੀਤੀ ਹੈ, ਕੁਝ ਸਮੇਂ ਬਾਅਦ ਉਹ ਵੀ ਚਲੀ ਗਈ ਹੈ। ਭਿਕਸ਼ਾਟਨ ਕਰਦੇ ਨੇ, ਭਿਕਸ਼ਾ ਮੰਗ ਕਰਕੇ ਆਪਣਾ ਜੀਵਨ ਯਾਪਨ ਕਰ ਰਹੇ ਨੇ, ਪੂਰਨ ਸਤਿਗੁਰੂ ਦੇ ਚਰਨ ਵਿੱਚ ਲੱਗੇ ਨੇ, ਉਹਨਾਂ ਦੀ ਸ਼ਰਨ ਲਈ ਹੈ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ, ਤਦ ਜਾ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਮੋੜ ਆਇਆ ਹੈ, ਜਿਸ ਮੋੜ ਤੇ ਮੁੜ ਕਰਕੇ ਉਹਨਾਂ ਨੇ ਫਿਰ ਪਿੱਛੇ ਨਹੀਂ ਦੇਖਿਆ। ਪਿੱਛੇ ਦਾ ਭਾਵ ਹੈ ਕਿ ਉਹ 84 ਦੇ ਗੇੜ ਚੋਂ ਨਿਕਲ ਗਏ ਨੇ, ਉਸ ਪਰਮ ਪਦ ਨੂੰ ਪ੍ਰਾਪਤ ਕੀਤਾ ਹੈ ਜਿਸ ਨੂੰ ਕਿ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕੇ। ਤੇ ਫਿਰ ਕਿਸ ਤਰੀਕੇ ਦੇ ਨਾਲ ਜੋ ਵਿਸ਼ਨੂੰ ਦੇ ਅਵਤਾਰ ਇਹ ਰਾਮ ਸਨ, ਉਸ ਰਾਮ ਦੀ ਮਹਿਮਾ ਇਹ ਸੰਤ ਜੀ ਗਾ ਰਹੇ ਨੇ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਹ ਉਸ ਦੀ ਮਹਿਮਾ ਗਾ ਰਹੇ ਨੇ ਜੋ ਘੱਟ ਘੱਟ ਦੇ ਵਿੱਚ ਰਮਿਆ ਹੈ। ਇੱਕ ਨੂਰ ਤੇ ਸਭ ਜਗ ਉਪਜਿਆ, ਕੋ ਭਲੇ ਕੋ ਮੰਦੇ। ਉਸ ਇੱਕ ਨੂਰ ਤੋਂ, ਇੱਕ ਉਸਦੇ ਇੱਕ ਅੰਸ਼ ਤੋਂ, ਉਸਦੇ ਇੱਕ ਰੋਮ ਤੋਂ ਇਸ ਜਗਤ ਦੀ, ਇਸ ਅਣਗਿਣਤ ਬ੍ਰਹਮੰਡਾ ਦੀ ਉਤਪਤੀ ਹੋਈ ਹੈ। ਉਹਨਾਂ ਦੇ ਵਿੱਚੋਂ ਕਾਲ ਪੁਰਸ਼ ਵੀ ਇੱਕ ਹੀ ਹੈ, ਉਸ ਮਾਲਕ ਦਾ ਪਿਆਰਾ। ਉਸਦੇ ਤਿੰਨ ਪੁੱਤਰ ਨੇ, ਬ੍ਰਹਮਾ ਵਿਸ਼ਨੂੰ ਔਰ ਸ਼ਿਵ, ਔਰ ਵਿਸ਼ਨੂੰ ਦੇ 24 ਅਵਤਾਰ ਹੋਏ ਨੇ ਜੋ ਇਸ ਸ੍ਰਿਸ਼ਟੀ ਦੇ ਵਿੱਚ ਬਾਰ ਬਾਰ ਆਏ ਨੇ, ਸਿਰਫ ਇਹ ਜਤਾਉਣ ਵਾਸਤੇ, ਇਹ ਕਰਨ ਵਾਸਤੇ ਕਿ ਇਹਨਾਂ ਦੀ 84 ਲੱਖ ਜੂਨ ਦਾ ਜੋ ਭ੍ਰਮਣ ਹੈ ਉਹ ਪੱਕਾ ਰਹੇ। ਕਿਸ਼ਨ ਜੀ ਨੇ ਕੁੰਤੀ ਪੁੱਤਰ ਨੂੰ ਕੀ ਉਪਦੇਸ਼ ਦਿੱਤਾ? ਉਦੋਂ ਨੂੰ ਕੀ ਉਪਦੇਸ਼ ਦਿੱਤਾ ਹੈ? ਜਰਾ ਵਿਚਾਰ ਕਰਕੇ ਦੇਖੋ, ਉਹ ਕੀ ਉਪਦੇਸ਼ ਦਿੰਦੇ ਨੇ? ਉਦੋਂ ਦੇਖੋ, ਇਹ ਜੋ ਕੀੜਾ ਹੈ, ਇਹ ਕਈ ਵਾਰ ਬ੍ਰਹਮਾ, ਕਈ ਵਾਰ ਵਿਸ਼ਨੂੰ, ਕਈ ਵਾਰ ਸ਼ਿਵ ਜੈਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ ਹੈ, ਲੇਕਿਨ ਆਪ ਕਰਮੋ ਅਨੁਸਾਰ ਇਹ ਕੀੜੇ ਕੀ ਜੂਨ ਮੇ ਹੈ। ਵਿਚਾਰ ਕਰਕੇ ਦੇਖੋ, अगर ब्रह्मा विष्णु जी गति नूं प्राप्त करन दे बाद अगर जीवात्मा नूं इक कीड़े दी जून दे विच आला पैंदा है ते किस तरीके दे नाल इन्हां नूं दित्ती होई धूप बत्ती जो है इस जीवात्मा नूं आवागमन तो मुक्त करा देगी। ये बड़ा तकनीकी मजबून है, समझण वाला मजबून है, विचार करके अमल करन वाला कमाई दा मजबून है, गल्लां करन दा मजबून नहीं है। सिर्फ पढ़ लैना और धूप बत्ती देण दे नाल कदी भी इस जीवात्मा दा उद्धार नहीं हो सकदा। ये सारे फोकट दे करम हन, ये जीवात्मा नूं आवागमन दे विच पक्का करन दीआं चालां ने इस काल दीआं जो उस दे 24 अवतारां दे रूप विच इन्हां लोकां दे विच आए ने और अपने लोकां नूं पक्का करन वास्ते 84 लाख जामियां नूं पक्का करन वास्ते ही उन्हां ने यह सब उदम रचाया है। तो सतगुरु जो उपदेश करदे ने तुलसीदास दे जीवन दे विच इह घटना आई है, वह भी मन दे विकारां विच जदों ग्रस्त सन ते वह इतने एक वारी आतुर हो गए हन कि बरसात दे विच बाढ़ दा मौसम है, एक मुर्दे दा सहारा लै करके अपनी पत्नी दे महके पहुंच गए हां। मन दे विकार दे अधीन उत्थे पत्नी ने की उपदेश दिता है, कहन लगी ए मन भी झूठा, तन भी झूठा, ए प्रीत भी झूठी। अगर तुसी उस प्रभु परमात्मा जो कि सच है उस दे नाल प्रीत करो ते तुसी उस सच नूं प्राप्त करके इस आवागमन तो ही मुक्त हो जाओगे। उस तो बाद तुलसीदास जी ने दोबारा पिछे मुड़ करके नहीं देखा और उस परम पद की प्राप्ति हुई है। और किस तरीके नाल असी विचार कर सकते हैं कि वो एक कथा रावण और राम दी नूं गा रहे ने, बस सिर्फ इतना कुछ ही? उन्होंने सारे ग्रंथा नूं फरोल करके देख लो, उस नाम की बेहिमा गाई गई है। वेदा नूं पढ़ करके देख लो, कर्म कांड का एक हिस्सा है उस युगां दे विच लागू सी, उन्होंने अलग रख दिता जाए। प्रेजेंट युग दे विच उम्र कितनी कुछ है साडे कोल, किस तरीके दे नाल असी इन्हां कर्म कांडा नूं सार्थक कर सकते हैं? उन्होंने दे विच सिर्फ नाम की महिमा गाई गई है। और अखीर की उपदेश दिता है सारिया ने, वेदा नूं रचण वालिया ने भी किया है, नेति नेति नेति। नेति का भाव की है? इतना ही बस नहीं, इतना ही बस नहीं, इतना ही बस नहीं, अभी और भी है, अभी और भी है, अभी और भी है। साध संगत जी, अगर ब्रह्मा जिन्हां ने इस वेदा नूं उत्पन्न किया है वह अगर ये विचार जाहिर कर रहे ने कि अजे होर भी है तो सचमुच कोई होर ताकत मौजूद है जड़ी बहुत अगे है, बहुत दूर है और इस तरीके की है कि उस तरीके तक पहुंचण लई सानू इस काल दे जाल चो निकलना पेगा। ये 84 लाख जूना का जो भ्रमण जाल है ये काल का बहुत ही महीन जाल है, कोई वड्डी मच्छी दे दूर महीन तो महीन मच्छी भी इस दे विचों नहीं निकल सकती। विचार करके देखो 24 घंटे दे विच असी जितने भी कर्म करते हाँ क्या सतगुरु दे उपदेश अनुसार करते हाँ? क्या जिन्हां नूं असी ईष्ट बना करके धूप बत्ती देंदे हाँ उन्हां दे हुक्म अनुसार करते हाँ? नहीं, असी सवेर तो लैके शाम तक जो सानू मन कहिंदा है वह असी करते हाँ। यह मन की एक चाल है, क्यों? क्योंकि यह ब्रह्म का अंश है। वह ब्रह्म की की चाल है? वह अपने मालिक काल पुरुष का जो कि उसकी महिमा गाँदा है उसका घर पक्का करन लई यह सारी विधि और रचना उसकी रची हुई है। और असी इस विकारा दे विच ऐसे कर्म कर बैठते हैं अनजाने होकर के जेडे कि बंधनकारी प्रभाव लै करके आते ने, और जैसी आशा और तृष्णा रख करके असी ये कर्म करते हैं उसके अनुसार बनती है साड़ी वृत्ति, और वृत्ति अनुसार जूना दे विच इस जीवात्मा नूं जन्म दिता जाता है। मत जानना कि यह मनुखा जन्म मिलिया है तो मरण तो बाद सानू फिर मनुखा जन्म मिल जाएगा। अपने तो निचलियां जूनिया की तरफ नजर मार करके देख लो कैसे कैसे भयानक कष्ट सहने पैंदे ने। एक बैल है सारा दिन खेतों के जुटता है, थक जाता है, टह पैंदा है, किसान उस नुकीले हथियार के नाल चुभो चुभो करके उसे फिर खड़ा कर देता है, फिर हल जुतता है। क्यों? क्योंकि अगले दिन पानी लगना है। अगर अज ना जुतया तो कल पानी किस तरीके नाल लगाया जा सकता है? वह तो एक जून की गल है। कीड़े मकौड़िया की तरफ नजर मार करके देख लो, उन्हां दी तरफ निचली जूनां नूं की देखना है? मनुखे जन्म दे विच वी अपने तो नीचे देख लो, जिन्हां दे हथ पैर काम नहीं करते, जिन्हां दी अखां नहीं ने, या होर किसे तरीके दा मन दा विकार है, पछारे अंग है ने, दिमाग काम नहीं करता, घर वाले आप जा करके उन्हां नूं जेल खाने च कैद करा देंदे ने कि इह ते पागल है, इह सृष्टि दे विच घर रखण दे लायक ही नहीं है। जरा विचार करके देखो 84 लाख जामे दे विच सब तो उत्तम जामा जो है वह मनुष्य दा जामा है, और मनुष्य जामे का की भाव है? वेदा शास्त्रा दे विच कोई गल कही है, अगर उस परमात्मा नूं मिलना चाहते हो तो सिर्फ मनुखे जन्म दे विच प्राप्त कर सकते हो, और किसी भी जून दे विच इस परमात्मा की जो है प्राप्ति नहीं हो सकती। तो क्या असी इस जामे नूं प्राप्त करके क्या कोई ऐसा उदम कर रहे हैं, कोई ऐसी भक्ति कर रहे हैं कि उस परमात्मा नूं प्राप्त कर लांगे? असी तो पत्थरां नूं पूजन लगे हाँ, पोथियां नूं पूजन लगे हाँ, जेडे कि आप ही पानी दे विच डुबदियां ने सानूं किस तरह तार देणगियां? यानी कि असी ये फोकट के कर्म करके असी अपना वह मनुखा जन्म ਉਹ ਕੀਮਤੀ ਸਮਾਂ, ਉਹ ਸਮੇਂ ਦੀ ਕੀਮਤ ਜੋ ਹੈ ਉਸ ਤੋਂ ਸਿਕੰਦਰ ਬਾਦਸ਼ਾਹ ਤੋਂ ਉਪਦੇਸ਼ ਲਓ। ਸਿਕੰਦਰ ਬਾਦਸ਼ਾਹ ਨੇ ਅਖੀਰ ਕੀ ਹੁਕਮ ਕੀਤਾ ਸੀ ਕਿ ਜਦੋਂ ਮੇਰੇ ਤਾਬੂਤ ਨੂੰ ਲੈ ਕਰਕੇ ਜਾਓ ਮੇਰੇ ਹੱਥਾਂ ਨੂੰ ਬਾਹਰ ਕੱਢ ਦੇਣਾ ਤਾਂ ਕਿ ਇਹ ਜਗਤ ਦੇਖ ਲਵੇ, ਸੰਸਾਰ ਪਹਿਚਾਣ ਲਵੇ ਕਿ ਇਸ ਜਗਤ ਦਾ ਮਾਲਕ, ਇਤਨੇ ਮੁਲਕਾਂ ਦੇ ਰਾਜ ਕਰਨ ਵਾਲਾ, ਇਤਨੀ ਧਨ ਸੰਪਦਾ ਦਾ ਮਾਲਕ ਜੋ ਹੈ ਖਾਲੀ ਹੱਥ ਜਾ ਰਿਹਾ ਹੈ। ਔਰ ਇਹ ਸਾਰੀ ਦੌਲਤ ਦੇ ਕਰਕੇ ਵੀ ਉਹ ਸਵਾਸਾਦ ਦੀ ਪੂੰਜੀ ਚੋਂ ਇੱਕ ਪਲ ਵੀ ਜੋ ਹੈ ਪ੍ਰਾਪਤ ਨਹੀਂ ਕਰ ਸਕਿਆ, ਕਿਉਂਕਿ ਮੁਲਕਾਂ ਨੇ ਜਵਾਬ ਦੇ ਦਿੱਤਾ ਸੀ ਕਿ ਬੇ ਬਾਦਸ਼ਾਹ ਇਹ ਸਾਰੀ ਦੌਲਤ ਖਰਚ ਕਰਕੇ ਤੂੰ ਇੱਕ ਸਾਹ ਵੀ ਫਾਲਤੂ ਨਹੀਂ ਲੈ ਸਕਦਾ। ਸਾਧ ਸੰਗਤ ਜੀ, ਉਹ ਕੀਮਤੀ ਦੌਲਤ ਜੋ ਸਵਾਸਾ ਦੀ ਪੂੰਜੀ ਹੈ, ਅਸੀਂ ਪਲ ਪਲ ਹੱਸਦੇ ਖੇਡਦੇ, ਧੀਆਂ ਪੁੱਤਰ ਜ਼ਮੀਨ ਜਦਾਦ ਅੜੋਸ ਪੜੋਸ ਇਨ੍ਹਾਂ ਧੰਦਿਆਂ ਦੇ ਵਿਚ ਫਸੇ ਪਰਾਏ ਗਧੇ ਬਣ ਕਰਕੇ ਇਨ੍ਹਾਂ ਦਾ ਵਜਨ ਢੋ ਰਹੇ ਹਾਂ। ਕਦੀ ਵੀ ਇਸ ਜੀਵਾਤਮਾ ਦੇ ਉਧਾਰ ਲਈ, ਕਦੀ ਆਪਣੇ ਘਰ ਦਾ ਕੰਮ ਕਰਨ ਲਈ ਅਸੀਂ ਕੋਈ ਉਦਮ ਕੀਤਾ ਹੈ? ਅੱਜ ਤੱਕ ਨਹੀਂ ਕੀਤਾ। ਅੱਜ ਤੱਕ ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਮਨ ਦੇ ਇਸ ਰਾਵਣ ਦੇ ਜਾਲ ਦੇ ਵਿਚ ਫਸੇ ਹੋਏ ਹਾਂ। ਜਦ ਤੱਕ ਸਾਧ ਸੰਗਤ ਜੀ ਅਸੀਂ ਇਸ ਮਨ ਨੂੰ ਨਹੀਂ ਮਾਰਾਂਗੇ, ਤਦ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹੁਣ ਤੁਲਸੀਦਾਸ ਜੀ ਦੀ ਜੋ ਬਾਣੀ ਸਤਿਗੁਰਾਂ ਨੇ ਲਈ ਸੀ ਉਹਦੇ ਵਿੱਚ ਕੀ ਉਪਦੇਸ਼ ਕਰਦੇ ਨੇ, ਬੜੀ ਗਹਿਰੀ ਔਰ ਰੂਹਾਨੀਅਤ ਨਾਲ ਭਰੀ ਬਾਣੀ ਹੈ। ਕੋਈ ਵੀ ਬਾਹਰ ਦਾ ਮਨੁੱਖ ਜੋ ਹੈ, ਯਾਨੀ ਕਿ ਜਿਸ ਲੋਕ ਦੇ ਵਿੱਚ ਬੈਠਾ ਹੈ, ਜਿਸ ਦਾ ਅੰਤਰ ਦੇ ਦੁਆਰ ਨਹੀਂ ਖੁੱਲੇ, ਉਹ ਸੱਚ ਨੂੰ ਪ੍ਰਾਪਤ ਨਹੀਂ ਕੀਤਾ, ਉਹ ਅਨੰਦ ਨਾਦ ਨੂੰ ਧੁਨ ਨੂੰ ਪ੍ਰਾਪਤ ਨਹੀਂ ਕੀਤਾ, ਉਹ ਕਦੇ ਵੀ ਇਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਦੇ ਵੀ ਇਸ ਭੇਦ ਨੂੰ ਜਾਣ ਨਹੀਂ ਸਕਦਾ। ਉਹ ਤੇ ਇਹੀ ਕਹੇਗਾ ਕਿ ਇਹ ਦਸ਼ਰਥ ਦੇ ਪੁੱਤਰ ਰਾਮ ਦੀ ਮਹਿਮਾ ਗਾਈ ਗਈ ਹੈ। ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ, ਰਾਮ ਅਮਿਤ। ਅਮਿਤ ਕਿਸ ਨੂੰ ਕਿਹਾ? ਅਮਿਤ ਕਹਿੰਦੇ ਨੇ ਅਸੀਮ ਨੂੰ, ਜਿਸ ਦੀ ਕੋਈ ਸੀਮਾ ਨਹੀਂ ਹੈ। ਹੁਣ ਸਾਧ ਸੰਗਤ ਜੀ, ਰਾਮ ਦੀ ਤਾਂ ਸੀਮਾ ਸੀ, ਉਸਦੇ ਰਾਜ ਦੀ ਵੀ ਸੀਮਾ ਸੀ, ਹਰ ਚੀਜ਼ ਦੀ ਸੀਮਾ ਸੀ, ਰਾਮ ਦੇ ਨਾਲ ਸੰਬੰਧਿਤ ਹਰ ਚੀਜ਼ ਦੀ ਸੀਮਾ ਸੀ। ਫਿਰ ਕਿਸ ਰਾਮ ਦੀ ਗੱਲ ਕਰ ਰਹੇ ਨੇ ਅਮਿਤ ਦੀ? ਯਾਨੀ ਕਿ ਅਸੀਮ ਕੌਣ ਹੈ? ਉਹ ਹੈ ਸਿਰਫ ਸਤਪੁਰਸ਼, ਅਨਗਿਣਤ ਬ੍ਰਹਮੰਡਾਂ ਦਾ ਮਾਲਿਕ। ਕੋਈ ਪਤਾ ਨਹੀਂ ਕਿੱਥੋਂ ਸ਼ੁਰੂ ਹੈ, ਕਿੱਥੇ ਅੰਤ ਹੈ। ਅਸੀਂ ਤੇ ਇਸ ਲੋਕ ਨੂੰ ਵੀ ਨਹੀਂ ਜਾਣ ਸਕਦੇ ਸਹੀ ਤਰੀਕੇ ਦੇ ਨਾਲ। ਭੂਗੋਲ ਸ਼ਾਸਤਰੀਆਂ ਨੇ ਦੇ ਤਾ ਵੀ ਪ੍ਰਿਥਵੀ ਗੋਲ ਹੈ, ਅਸੀਂ ਮੰਨ ਲਈ ਪ੍ਰਿਥਵੀ ਗੋਲ ਹੈ, ਪਰ ਕਿਸੇ ਨੇ ਚੱਕਰ ਲਾ ਕਰਕੇ ਦੇਖਿਆ ਕਿ ਗੋਲ ਹੈ? ਯਾਨੀ ਕਿ ਪ੍ਰੈਕਟੀਕਲ ਦੇ ਜਾ ਰਹੇ ਕਿਤਨੇ ਮਨੁੱਖਾਂ ਨੇ ਇਹ ਨਿਚੋੜ ਕੱਢਿਆ ਕਿ ਪ੍ਰਿਥਵੀ ਦਾ ਇਹ ਆਧਾਰ ਹੈ, ਤੇ ਅਨਗਿਣਤ ਬ੍ਰਹਮੰਡ ਨੇ ਜਿਹਦੇ ਵਿੱਚ ਅਨਗਿਣਤ ਤਾਰਾ ਮੰਡਲ ਹਨ। ਅਸੀਂ ਇੱਕ ਤਾਰੇ ਨੂੰ ਅੱਜ ਤੱਕ ਨਹੀਂ ਜਾਣ ਸਕੇ, ਇੱਕ ਸੂਰਜ ਨੂੰ, ਇੱਕ ਚੰਦ ਨੂੰ ਅੱਜ ਤੱਕ ਨਹੀਂ ਜਾਣ ਸਕੇ, ਤੇ ਕਿਸ ਤਰੀਕੇ ਦੇ ਨਾਲ ਤੁਲਸੀਦਾਸ ਜੀ ਉਸ ਰਾਮ ਦੀ ਮਹਿਮਾ ਗਾ ਰਹੇ ਨੇ ਜੋ ਦਸ਼ਰਥ ਦੇ ਪੁੱਤਰ ਨੇ? ਉਹ ਉਸ ਰਾਮ ਦੀ ਮਹਿਮਾ ਗਾ ਰਹੇ ਨੇ ਜੋ ਕਿ ਅਸੀਮ ਹੈ, ਅਮਿਤ ਹੈ, ਅਮਿਤ ਗੁਣ ਸਾਗਰ। ਸਾਗਰ ਦਾ ਭਾਵ ਹੈ ਵਿਸ਼ਾਲਤਾ। ਉਹ ਸਤਪੁਰਸ਼ ਇਤਨਾ ਵਿਸ਼ਾਲ ਹੈ ਕਿ ਕੋਈ ਉਸਨੂੰ ਜਾਣ ਨਹੀਂ ਸਕਦਾ। ਗੁਣ ਕੀ ਨੇ? ਉਸਦੇ ਪ੍ਰਗਟ ਕਰੈਕਟਰ ਕੀ ਹੈ? ਉਸਦਾ ਕਰੈਕਟਰ ਜੋ ਹੈ, ਜੋ ਸਤਪੁਰਸ਼ ਅਵਤਾਰ ਲੈ ਕਰਕੇ ਆਉਂਦੇ ਨੇ, ਸੰਤ ਸਤਿਗੁਰੂ ਉਹ ਨੇ। ਹੁਣ ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਆਚਰਣ ਕੀ ਹੈ? ਉਹ ਪਿੱਛੋਂ ਸ਼ਬਦ ਸਰੂਪ ਨੇ, ਉਹ ਸਾਹਮਣੇ ਆਕਾਰ ਲੈ ਕਰਕੇ ਆਏ ਨੇ, ਇਹ ਹੈ ਉਹਨਾਂ ਦਾ ਕਰੈਕਟਰ। ਔਰ ਉਸ ਕਰੈਕਟਰ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਉਦਮ ਕਰਨਾ ਹੈ। ਹੁਣ ਉਹ ਸਤਿਗੁਰੂ ਜੋ ਕਹੇ ਨੇ ਕਿਸ ਤਰੀਕੇ ਦੇ ਨਾਲ, ਸ਼ਬਦ ਨੇ, ਸ਼ਬਦ ਰੂਪ ਕਿਸ ਨੂੰ ਕਹਿੰਦੇ ਨੇ, ਨਾਮ ਕਿਸ ਨੂੰ ਕਹਿੰਦੇ ਨੇ? ਜਿਸ ਲੋਕ ਦੀ ਸਤਿਗੁਰੂ ਉਪਦੇਸ਼ ਕਰ ਰਹੇ ਨੇ, ਗੱਲ ਕਰ ਰਹੇ ਨੇ ਸੱਚਖੰਡ ਦੀ, ਅਸੀਂ ਸਾਰੇ ਸੱਚਖੰਡ ਦੇ ਵਾਸੀ ਹਾਂ। ਸੱਚਖੰਡ ਤੋਂ ਇਹ ਰੂਹਾਂ ਜੋ ਹੈ ਨੇ ਉਤਰ ਕਰਕੇ ਸਵਾਦ ਲੈਂਦੀਆਂ ਹੋਈਆਂ ਇਹਨਾਂ ਲੋਕਾਂ ਦੇ ਵਿੱਚ ਫਸ ਗਈਆਂ ਨੇ। ਇਹ ਕਾਲ ਦੀ ਇੱਕ ਚਾਲ ਹੈ। ਉਹਨੇ ਬੜੇ ਪਿਆਰੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਮੱਛਲੀ ਕੀ ਹੁੰਦੀ ਹੈ, ਉਹ ਸਵਾਦ ਦੇ ਵਿੱਚ ਫਸ ਜਾਂਦੀ ਹੈ, ਅੰਦਰ ਦੇ ਕੰਢੇ ਨੂੰ ਨਹੀਂ ਦੇਖਦੀ। ਉਹ ਜਿਹੜਾ ਕੰਢਾ ਉਹਦੇ ਗਲ ਚ ਫਸ ਜਾਂਦਾ, ਉਸ ਤੋਂ ਬਾਅਦ ਉਹਦਾ ਅਸਰ ਕੀ ਹੁੰਦਾ? ਉਹਨੂੰ ਕੱਟ ਕੱਟ ਕੇ ਕੜਾਈ ਵਿੱਚ ਤਲਿਆ ਜਾਂਦਾ, ਸੀਖਾਂ ਦੇ ਵਿੱਚ ਪਰੋਇਆ ਜਾਂਦਾ। ਇਹ ਅੰਤ ਹੁੰਦਾ ਹੈ ਉਸ ਮੱਛਲੀ ਦਾ, ਇੱਕ ਵਿਕਾਰ ਦਾ। ਉਸੇ ਤਰੀਕੇ ਦੇ ਨਾਲ ਕਾਲ ਨੇ ਇਹ ਜੋ ਜਾਲ ਫੈਲਾਇਆ ਹੈ, ਇਸ ਦੇ ਵਿੱਚ ਬੜੀ ਮਿੱਠੇ ਜ਼ਹਿਰ ਨੂੰ ਬੜੇ ਤਰੀਕੇ ਨਾਲ ਫੈਲਾ ਰੱਖਿਆ ਹੈ, ਮਾਇਆ ਦੇ ਰੂਪ ਵਿੱਚ। ਮਾਇਆ ਬੜਾ ਮਿੱਠਾ ਜ਼ਹਿਰ ਹੈ। ਮਾਇਆ ਕੀ ਹੈ? ਧੀਆਂ ਪੁੱਤਰ ਦੀ ਤਰਫ਼ ਨਜ਼ਰ ਮਾਰ ਕਰਕੇ ਦੇਖ ਲਓ, ਸਾਨੂੰ ਕਿੰਨੇ ਪਿਆਰੇ ਲੱਗਦੇ ਨੇ, ਬੇਸ਼ੱਕ ਬਾਅਦ ਹੀ ਸਾਨੂੰ ਇਹ ਘਰੋਂ ਕੱਢ ਦੇਣ, ਪਰ ਪਹਿਲੇ ਸਾਨੂੰ ਪਿਆਰੇ ਲੱਗਦੇ ਨੇ। ਔਰ ਪਿਆਰੇ ਲੱਗਦੇ ਨੇ, ਇਸੇ ਕਰਕੇ ਆਪਣੀ ਜ਼ਿੰਦਗੀ ਜੋ ਹੈ ਅਸੀਂ ਪਲ ਪਲ ਇਹਨਾਂ ਦੇ ਉੱਪਰ ਕੁਰਬਾਨ ਕਰ ਦਿੰਦੇ ਹਾਂ। ਜਿਹੜਾ ਮਨੁੱਖਾ ਜਨਮ ਅਸੀਂ ਲਿਆ ਸੀਗਾ, ਪਲ ਪਲ ਆਪਣੇ ਸਤਿਗੁਰ ਦੀ ਚਰਨੀ ਭੇਟ ਕਰਨ ਵਾਸਤੇ, ਉਸ ਸੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਉਹ ਭੇਟਾ ਕਿੱਥੇ ਹੋ ਗਿਆ? ਇਹਨਾਂ ਧੀਆਂ ਪੁੱਤਰ ਔਰ ਜ਼ਮੀਨ ਜਾਇਦਾਦ ਕੰਮ ਧੰਦਿਆਂ ਦੇ ਵਿੱਚ। ਯਾਨੀ ਕਿ ਇਹ ਮੌਤ ਹੋ ਗਈ ਇਸ ਜੀਵਾਤਮਾ ਦੀ, ਇਸ ਤਰੀਕੇ ਦੇ ਨਾਲ ਸਮਾਂ ਦੀ ਪੂੰਜੀ ਗਵਾ ਕਰਕੇ। ਇਹ ਚਾਲ ਹੈ, ਇੱਕ ਉਪਦੇਸ਼ ਗੁਰੂ ਸਾਹਿਬਾਂ ਨੇ ਉਦਾਹਰਣ ਦੇ ਰੂਪ ਵਿੱਚ ਦਿੱਤਾ ਹੈ। ਉਸੇ ਤਰੀਕੇ ਦੇ ਨਾਲ ਇਹ ਸਾਰਾ ਸੰਸਾਰ ਦਾ ਪਸਾਰਾ ਜੋ ਹੈ ਕਾਲ ਦਾ ਰਚਿਆ ਹੋਇਆ, ਇਹ ਬੜਾ ਮਿੱਠਾ ਜ਼ਹਿਰ ਹੈ। ਔਰ ਜਿਉਂ ਜਿਉਂ ਅਸੀਂ ਇਸ ਨੂੰ ਭੋਗਦੇ ਹਾਂ, ਤਿਉਂ ਤਿਉਂ ਇਹਦਾ ਅਸਰ ਸਾਡੇ ਅੰਦਰ ਹੁੰਦਾ ਹੈ, ਔਰ ਅਸੀਂ ਉਤਲੀ ਜੂਨਾਂ ਤੋਂ ਨਿਕਲ ਕਰਕੇ ਹੋਰ ਨਿਚਲੀਆਂ ਜੂਨਾਂ ਚਲੇ ਜਾਂਦੇ ਹਾਂ। ਕਿਉਂ? ਕਿਉਂਕਿ ਇਹ ਵਿਚਾਰ ਜੋ ਹੈ, ਕਦੇ ਵੀ ਵਿਕਾਰ ਕਦੇ ਬੰਦ ਨਹੀਂ ਹੁੰਦਾ, ਇਹਦੀ ਅੱਗ ਭੜਕਦੀ ਹੈ, एक अग जल रही है उस दे विच जितना भी असी बालण पावांगे कदी विचार करके देखो वह अग शांत होगी पर असी कर की रहे हैं असी अगर काम दे विच राता तो होर काम ही हो ही जा रहे हैं क्रोध दे विच राता तो होर क्रोधी हो ही जा रहे हैं यानी कि ऐसे उदम करते हैं कि साडे ए विकार वधन अग कदे भी शांत नहीं होंदी अग शांत होगी जदों उहदे विच असी यह मसाला पाना बंद कर देवांगे और मसाला पाना बंद करन तो असी बाज नहीं आते क्यों क्योंकि तो सवेरे अख खुलदी है तो मन जो है थैला लै करके बूहे ते खलोता मिलता है रोज नित नवी चाल इसकी सामने है नित नवी फरमायश है अगर एक कार उसने नवी देखी है असी किसी तरीके नाल दो चार साल लोगों के गले कट करके कट्ठी कर ली ले आए बूहे ते खड़ी कर ली जिस दिन खड़ी हुई उसे दिन वो अगले दिन सवेरे की कहंदा है कि मैनू यह नवा मॉडल आया है चाहिए उसकी कीमत उस तो भी डबल है इस तरीके नाल एक दो तीन करदिया करदिया वह साडे कोल स्वासां दी सारी पूंजी खो लैंदा यानी कि मनुखा जन्म जो सतपुरुष दे हुक्म दे नाल इक मौका मिलता है इस देही को सिमरे देव देवी देवता जिन्हां नूं असीं पूजदे हां वह भी सिमर रहे ने इस मनुखे जन्म नूं प्राप्त करन वास्ते ताकि असीं तेरा भजन करके तेरा नाम जप करके तैनूं प्राप्त हो सकीए यानी कि आवागमन तों निकल सकीए वह भी आवागमन दे विच फसे होए ने और असीं जो है इस जन्म नूं इस अनमोल घड़ियां नूं मन दे हुक्म दे विच आ करके काल नूं चरनी पेटा कर देंदे हां और आवागमन जो है पक्का करते हैं। अगली तुक विच गुरु साहब होर स्पष्ट करते ने की तुक है कि संता दे नाल रह करके मैं ए जस नूं सुनिया है इस जस नूं प्राप्त करता है और ओही जस मैं तुहानूं सुना रहा हां ये तुलसीदास जी कह रहे हुण ओह जस केड़ा है हुण ओह राम दी महिमा केड़ी है जस किस नूं कहंदे ने जो परमात्मा जिस दी सतगुरु उपदेश कर रहे ने उत्थे ना रंग है ना रूप है ना आकार है तो फिर राम दी तां कोई गल हो ही नहीं सकती ओ की है ओ शब्द स्वरूप है शब्द स्वरूप किस तरीके दे नाल है उस दे अंदर एक ज्योत है प्रकाश है प्रकाश दे विचों एक बड़ी सुंदर धुन निकलती है और ये किथे है ये पौड़ी दर पौड़ी उतरती हुई सचखंड तो ये सारे मंडलों का निर्माण करती हुई इन्हां नूं आधार देंदी हुई विचार करके देखो कि चंद तारे सूरज एक किस तरीके दे नाल खड़े ने पृथ्वी के चारों पासे पानी है पर कदे भी असी उहदे विच डुबदे नहीं आ और यह घूम भी रही है अपने धुरे ते भी घूम रही है और सूरज दे भी चक्कर लगा रही है पर कदे भी एक बूंद नहीं छलकदी ए की लीला है की महिमा है इसका भाव है कि कोई एक ऐसी ताकत है जो इस सारिआं नूं सिथर और नियम दे चला रही है और वह ताकत की है उस ताकत का नाम है शब्द अकथ कथा कीर्तन ज्ञान धुन वाणी यानी कि जिस भी शब्द नाल तुसी उसनु याद कर लो कोई फर्क नहीं पैंदा पर असली भाव यही है कि एक रोशनी और उस रोशनी तो निकल रही जो धुन है उसने इस सारी सृष्टि की रचना की है नाम के तारे खंड ब्रह्मंड नाम के तारे सगल जी जान सारे जड़ और चेतन का आधार जो है वह नाम है वह शब्द है वह धुन है वह वाणी है और उसी नाम की महिमा तुलसीदास जी इस राम दशरथ के पुत्र के मुंह तो गवा रहे ने गा रहे ने यह भेद है यह भेद सिर्फ संता कोल है और यह वाणी मिलती कितने है दोनों अखा दे विच दसवें द्वार च क्यों क्योंकि यह वाणी सच्ची है वाणी वजी चौ जुगी सचो सच सुनाई चवा जुगां दे विच यही वाणी है जिसकी महिमा सतगुरां ने और पूरन संता ने गाई है और उसी का अवतार लैकर के उसी की ताकत लैकर के वह इस लोक दे विच आंदे ने अगर असी काल दे मुंह चो निकलना चाहते हां उहदे जाल चो निकलना चाहते हां तो जरूरी गल है कि काल तो वड्डी कोई ताकत होए और असी तो सारे काल दे अवतारां नूं पूजन च लगे होए हां तो किस तरीके दे नाल असी इस दे जाल चो निकल सकते हां कोई ऐसी वड्डी ताकत चाहीदी है तो वह ताकत है नाम की शब्द की क्योंकि उसी शब्द ने इस सारे जग की अनगिनत ब्रह्मंडा की रचना की है और उसकी प्राप्ति है दोनों अखा दे विच दसवें द्वार दे विच नौ द्वारे जड़े ने एक काल दी हद दे विच ने दसवें द्वार बेशक काल मिलता है पर उसकी हद तो बाहर हो जाता है अगर असी सतगुरु दे चरणी लग जाते हैं तो वह ताकत जो है दसवें द्वार दे विच दिन रात तुनकारे दे रही है अमृत वर्खा कर रही है अगर असी पूरन सतगुरु की शरण प्राप्त कर लेंदे हां विचार करके देखो जिन्हां इष्टां नूं असी पूजदे हां पत्थर की मूर्तियां बना करके क्या इन्हां दे गुरु नहीं सन ये बाद ही विचार करना है कि यह सानू पार ले जा सकते हैं या नहीं पहले तो उन्होंने करैक्टर नू क्यों ना असी अपने अंदरों प्रगट करिए क्या उन्होंने गुरु नहीं सी बनाया क्या गुरु के उपदेशों पर अमल नहीं सी कीता क्या वह सच नहीं सी बोलते क्या लोगों के गले कटते सन ਯਾਨੀ ਕਿ ਇਹ ਸਾਰਾ ਮਜ਼ਮੂਨ ਜੋ ਹੈ ਇਹ ਬਾਹਰੋਂ ਸ਼ੁਰੂ ਹੁੰਦਾ ਹੈ। ਯਾਨੀ ਨੌ ਦੁਆਰੇ ਖਾਲੀ ਕਰਨੇ ਨੇ, ਇਹ ਨੌ ਦੁਆਰਿਆਂ ਦੇ ਵਿੱਚ ਸੰਸਾਰ ਹੈ ਸਾਰਾ। ਉਹ ਜਦ ਤੱਕ ਅਸੀਂ ਨੌ ਦੁਆਰਿਆਂ ਦੇ ਵਿੱਚ ਫਸੇ ਬੈਠੇ ਹਾਂ, ਉਸ ਦਸਵੇਂ ਦੁਆਰ ਜੋ ਕਿ ਸੱਚ ਦਾ ਦੁਆਰ ਹੈ ਦੋਨੋਂ ਅੱਖਾਂ ਦੇ ਪਿੱਛੇ, ਜਿਹਨੂੰ ਸ਼ਿਵ ਨੇਤਰ ਜਾਂ ਤੀਸਰਾ ਤਿਲ ਕਹਿੰਦੇ ਆ, ਮੁਕਾਮੇ ਹੱਕ ਕਹਿੰਦੇ ਆ, ਉਸ ਤੱਕ ਅਸੀਂ ਪ੍ਰਾਪਤ ਨਹੀਂ ਹੋ ਸਕਦੇ, ਨਹੀਂ ਪਹੁੰਚ ਸਕਦੇ, ਕਿਸੇ ਹਾਲਤ ਵਿੱਚ ਨਹੀਂ ਪਹੁੰਚ ਸਕਦੇ। ਭਾਵੇਂ ਅਸੀਂ ਪੂਰਨ ਸਤਿਗੁਰ ਦੀ ਸ਼ਰਨ ਵਿੱਚ ਵੀ ਚਲੇ ਜਾਈਏ, ਤਦ ਵੀ ਜਦ ਤੱਕ ਅਸੀਂ ਇਹ ਬਾਹਰ ਦਾ ਮਜ਼ਮੂਨ ਪੂਰਾ ਨਹੀਂ ਕਰ ਲਵਾਂਗੇ, ਤਦ ਤੱਕ ਅਸੀਂ ਉਸ ਦਸਵੇਂ ਦੁਆਰ ਤੇ ਉਸ ਧੁਨ ਨੂੰ, ਉਸ ਸ਼ਬਦ ਨੂੰ, ਉਸ ਨਾਮ ਨੂੰ, ਉਸ ਸਤਿਗੁਰੂ ਨੂੰ ਜੋ ਤਕਨੀਕੀ ਸਵਰੂਪ ਹਨ, ਸ਼ਬਦ ਸਰੂਪ ਹਨ, ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਉਹ ਸਤਿਗੁਰਾਂ ਦੀ ਜਿਤਨੀ ਵੀ ਬਾਣੀ ਹੈ ਇਹ ਨਾਮ ਦੇ ਗਿਰਦ ਘੁੰਮਦੀ ਹੈ। ਨਾਮ ਦੀ ਆਪਣੇ ਆਪ ਵਿਚ ਕੋਈ ਹਸਤੀ ਨਹੀਂ, ਇੱਕੋ ਹੀ ਹਸਤੀ ਹੈ ਇਹਨਾਂ ਸਾਰੇ ਬ੍ਰਹਮੰਡਾਂ ਲੋਕਾਂ ਦਾ ਆਧਾਰ ਜੋ ਹੈ ਉਹ ਸਤਿਗੁਰੂ ਹੈ। ਉਹ ਸਤਿਗੁਰਾਂ ਦੀ ਤਾਕਤ ਹੈ ਉਹ ਨਾਮ, ਉਹ ਸ਼ਬਦ, ਔਰ ਉਸੀ ਸ਼ਬਦ ਔਰ ਨਾਮ ਦੇ ਉੱਪਰ ਇਹ ਸਾਰਾ ਬ੍ਰਹਮੰਡ ਜੋ ਹੈ ਆਧਾਰਿਤ ਹੈ। ਔਰ ਇਸ ਨਾਮ ਨੂੰ ਪ੍ਰਾਪਤ ਕਰਨ ਲਈ ਤੁਲਸੀਦਾਸ ਜੀ ਕੀ ਉਪਦੇਸ਼ ਕਰਦੇ ਹਨ ਕਿ ਭਗਤੀ ਦੀ ਲੋੜ ਹੈ। ਭਗਤੀ ਬਿਨ ਨਰ ਕੈਸਾ ਹੈ, ਜਲ ਬਿਨਾਂ ਬਾਦਲ, ਇਸ ਦਾ ਕੀ ਭਾਵ ਹੈ? ਭਗਤੀ ਦਾ ਭਾਵ ਹੈ ਉਦਮ। ਰੂਹਾਨੀਅਤ ਦੇ ਵਿੱਚ ਉਦਮ ਕਿਸ ਨੂੰ ਕਿਹਾ? ਭਗਤੀ ਨੂੰ। ਹੁਣ ਭਗਤੀ ਕਿਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ? ਜਦ ਤੱਕ ਅਸੀਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਜਾਵਾਂਗੇ ਅਸੀਂ ਉਦਮ ਨਹੀਂ ਕਰ ਸਕਦੇ, ਭਗਤੀ ਨਹੀਂ ਕਰ ਸਕਦੇ। ਔਰ ਨਰ ਜੂਨ ਦੇ ਵਿੱਚ ਆ ਕਰਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਅਗਰ ਅਸੀਂ ਭਗਤੀ ਯਾਨੀ ਕਿ ਉਦਮ ਨਾ ਕੀਤਾ, ਉਦਮ ਕੀ ਹੈ? ਸਤਿਗੁਰੂ ਦੇ ਉਪਦੇਸ਼ਾਂ ਉੱਪਰ ਅਨੁਸਾਰ ਅਮਲ, ਜੋ ਗੁਰੂ ਨੇ ਕਹਿਤਾ ਉਹ ਸ਼ਿਸ਼ੇ ਨੇ ਅਮਲ ਕਰਨਾ ਹੈ, ਇਹ ਹੈ ਭਗਤੀ। ਔਰ ਅਗਰ ਇਹ ਭਗਤੀ ਅਸੀਂ ਨਹੀਂ ਕੀਤੀ ਤੇ ਜਿਸ ਤਰ੍ਹਾਂ ਬਿਨਾਂ ਪਾਣੀ ਦੇ ਬੱਦਲ ਨਜ਼ਰ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਹੈ ਬਿਨਾਂ ਨਾਮ ਦਾ। ਅਗਰ ਨਾਮ ਪ੍ਰਾਪਤ ਨਹੀਂ ਕੀਤਾ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਵੀ, ਤੇ ਸਾਧ ਸੰਗਤ ਜੀ ਜਾਣ ਲੈਣਾ ਕਿ ਅਸੀਂ ਕੁਛ ਵੀ ਨਹੀਂ ਪ੍ਰਾਪਤ ਕੀਤਾ। ਯਾਨੀ ਕਿ ਜਲ ਤੋਂ ਬਗੈਰ ਇਹ ਬਾਦਲ ਨੇ, ਕਿਸੇ ਕੰਮ ਦੇ ਨਹੀਂ। ਬਾਦਲਾਂ ਦਾ ਤਾਂ ਹੀ ਫਾਇਦਾ ਹੈ ਜੇ ਉਹਨਾਂ ਦੇ ਅੰਦਰ ਜਲ ਹੋਏ, ਔਰ ਮਨੁੱਖੇ ਜਨਮ ਦਾ ਤਾਂ ਹੀ ਲਾਭ ਹੈ, ਤਾਂ ਹੀ ਇਹ ਜਨਮ ਸਾਰਥਕ ਹੈ ਜੇ ਜੀਂਦੇ ਜੀ ਅਸੀਂ ਉਸ ਸ਼ਬਦ ਧੁਨ ਨੂੰ ਪ੍ਰਾਪਤ ਕਰ ਲਈਏ। ਮੌਖਿਕ ਰੂਪ ਨਾਲ ਜੋ ਪ੍ਰਾਪਤ ਕਰਦੇ ਹਾਂ ਉਹ ਵੀ ਉਸ ਵਿਧੀ ਦਾ ਇੱਕ ਅੰਗ ਹੈ, ਪਰ ਉਹ ਪੂਰਨ ਨਹੀਂ ਹੈ, ਅਪੂਰਨ ਹੈ। ਅਗਰ ਕੋਈ ਹੱਥ ਕੰਮ ਕਰਦਾ ਹੈ ਤੇ ਸਰੀਰ ਦੇ ਨਾਲ ਮਿਲ ਕਰਕੇ ਕਰਦਾ ਹੈ, ਆਪਣੇ ਆਪ ਹੀ ਅਗਰ ਕੋਈ ਹੱਥ ਹੈ ਤੇ ਉਹ ਮੁਰਦਾ ਜਿਸਮ ਦਾ ਇੱਕ ਹਿੱਸਾ ਹੈ, ਉਹ ਮਿੱਟੀ ਦੀ ਢੇਰ ਹੈ, ਉਹ ਕਦੇ ਕੰਮ ਨਹੀਂ ਕਰ ਸਕਦਾ। ਯਾਨੀ ਕਿ ਜਦ ਤੱਕ ਅਸੀਂ ਸਤਿਗੁਰੂ ਕੋਲ ਲਿਆ ਆ ਨਾਮ ਜਾਂ ਸ਼ਬਦ ਸਾਰਥਕ ਨਹੀਂ ਕਰਦੇ ਪ੍ਰੈਕਟੀਕਲ ਤੌਰ ਤੇ, ਬਾਹਰੀ ਤੌਰ ਤੇ, ਤਦ ਤੱਕ ਅੰਤਰ ਦੇ ਵਿੱਚ ਅਸੀਂ ਕਦੇ ਵੀ ਉਸ ਸਤਿਗੁਰੂ ਜਾਂ ਉਸ ਅਨੰਦ ਨਾਦ ਨੂੰ, ਉਸ ਸ਼ਬਦ ਨੂੰ, ਉਸ ਧੁਨ ਨੂੰ, ਉਸ ਸਤਿਪੁਰਸ਼ ਨੂੰ, ਉਸ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਲੀ ਤੁਕ ਦੇ ਵਿੱਚ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ ਕਿ ਸਭ ਬ੍ਰਿੰਚ, ਬ੍ਰਿੰਚ ਹੈ ਇਹਦਾ ਭਾਵ ਹੈ ਬ੍ਰਹਮਾ ਦੀ ਤਰਫ, ਵਿਸ਼ਨੂੰ ਭਗਵਾਨਾ। ਯਾਨੀ ਕਿ ਜਿਤਨੇ ਵੀ ਭਗਵਾਨ ਵਿਸ਼ਨੂੰ ਦੇ ਅਵਤਾਰ ਚ ਵੀ ਹੋਏ ਨੇ ਅਸੀਂ ਮੰਨਣ ਲੱਗੇ ਹੋਏ ਹਾਂ, ਇਹਨਾਂ ਨੂੰ ਧੂਪ ਬੱਤੀ ਦੇਣ ਲੱਗੇ ਹੋਏ ਹਾਂ। ਉਪਜੈ ਜਸ ਅੰਸ ਤੇ ਨਾਨਾ, ਜਿੱਥੇ ਅਸੀਂ ਇਹ ਉਪਦੇਸ਼ ਦਿੰਦੇ ਨੇ ਗੁਰੂ ਸਾਹਿਬ ਕਿ ਇਸ ਸ੍ਰਿਸ਼ਟੀ ਦੇ ਵਿੱਚ ਅਣਗਿਣਤ ਬ੍ਰਹਮੰਡ ਨੇ, ਅਣਗਿਣਤ ਵੱਡੀ ਰਚਨਾ ਹੈ, ਤੇ ਕਿਆ ਇੱਕ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਉਸ ਨੂੰ ਚਲਾ ਰਹੇ ਨੇ? ਨਹੀਂ। ਹਰੇਕ ਲੋਕ ਦੇ ਵਿੱਚ, ਹਰੇਕ ਬ੍ਰਹਮੰਡ ਦੇ ਵਿੱਚ, ਹਰੇਕ ਪ੍ਰਿਥਵੀ ਦੇ ਵਿੱਚ, ਹਰੇਕ ਤਾਰਾ ਮੰਡਲ ਦੇ ਵਿੱਚ ਅਲੱਗ ਅਲੱਗ ਈਸ਼ਵਰੀ ਸ਼ਕਤੀਆਂ ਕੰਮ ਕਰ ਰਹੀਆਂ ਨੇ, ਔਰ ਇਹ ਸਾਰੀਆਂ ਸ਼ਕਤੀਆਂ ਕਾਲ ਦੇ ਅਧੀਨ ਨੇ, ਔਰ ਕਾਲ ਇਹ ਸਾਰੀ ਸ਼ਕਤੀ ਜੋ ਹੈ ਉਹ ਸਤਿਪੁਰਸ਼ ਤੋਂ ਲੈ ਰਿਹਾ ਹੈ। ਯਾਨੀ ਕਿ ਜਿਤਨੇ ਵੀ ਇਹ ਪ੍ਰਭੂ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਧੂਬਤੀ ਦਿੰਦੇ ਹਾਂ, ਇਹ ਸਾਰੇ ਉਸਦੇ ਇੱਕ ਅੰਸ਼ ਤੋਂ ਉਤਪੰਨ ਹੋਏ ਨੇ। ਅਗਰ ਉਸਦੇ ਇੱਕ ਅੰਸ਼ ਦੀ ਮਹਿਮਾ ਅਸੀਂ ਨਹੀਂ ਗਾ ਸਕਦੇ, ਇੱਕ ਬ੍ਰਹਮਾ ਨੂੰ ਅੱਜ ਤੱਕ ਅਸੀਂ ਨਹੀਂ ਜਾਣ ਸਕੇ, ਤੇ ਅਣਗਿਣਤ ਜੋ ਪੂਰਾ ਸਰੀਰ ਸਰੂਪ ਹੈ, ਸ਼ਬਦ ਸਰੂਪ ਹੈ, ਉਸਦੀ ਗਣਨਾ ਅਸੀਂ ਕਿਸ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਉਸਨੂੰ ਜਾਣ ਸਕਦੇ ਹਾਂ, ਤੇ ਫਿਰ ਕਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਤੁਲਸੀ ਦਾਸ ਜੀ ਇੱਕ ਦਸ਼ਰਥ ਦੇ ਪੁੱਤਰ ਰਾਮ ਦੀ ਮਹਿਮਾ ਗਾਉਂਦੇ ਨੇ? ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰਦੇ ਨੇ ਕਿ ਜਿਸ ਰਾਮ ਦੀ ਤਾਤ ਰਾਮ ਨਹੀਂ, ਯਾਨੀ ਕਿ ਜਿਸ ਰਾਮ ਦੀ ਮੈਂ ਮਹਿਮਾ ਗਾ ਰਿਹਾ ਉਹ ਇਹ ਰਾਮ ਨਹੀਂ ਹੈ। ਕਿਹੜਾ? ਨਰ ਭੋਪਾਲਾ, ਨਰ ਯਾਨੀ ਕਿ ਉਹ ਰਾਜਾ, ਇਸ ਪ੍ਰਿਥਵੀ ਦਾ ਰਾਜਾ ਰਾਮ ਨਹੀਂ ਹੈ। ਬਿਲਕੁਲ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਇਸ ਬਾਣੀ ਸਪਸ਼ਟ ਕੀਤਾ। ਫਿਰ ਜਿਸ ਰਾਮ ਦੀ ਮੈਂ ਮਹਿਮਾ ਗਾ ਰਿਹਾ ਉਹ ਰਾਮ ਕਿਹੜਾ? ਬਾਕੀ ਦੀ ਤੁਕੀ ਚ ਉਹ ਸਪਸ਼ਟ ਕਰਦੇ ਨੇ ਭੁਵਨੇਸ਼ਵਰ। ਭੁਵਨੇਸ਼ਵਰ ਦਾ ਭਾਵ ਹੈ ਕਿ ਅਣਗਿਣਿਤ ਬ੍ਰਹਮੰਡਾ ਦਾ ਜੋ ਮਾਲਕ ਹੈ ਉਹ ਭੁਵਨੇਸ਼ਵਰ ਹੈ। ਕਾਲਾ ਕਰ ਕਾਲਾ, ਯਾਨੀ ਕਿ ਜਿਸ ਕਾਲ ਨੂੰ ਅਸੀਂ ਉਹਦੇ ਅਵਤਾਰਾਂ ਨੂੰ ਭਗਵਾਨ ਕਰਕੇ ਪੂਜ ਰਹੇ ਹਾਂ ਉਹਨਾਂ ਦਾ ਵੀ ਕਾਲ ਹੈ। ਯਾਨੀ ਕਿ ਕਾਲ ਦੀ ਰਚਨਾ ਜਿਸ ਨੇ ਕੀਤੀ ਹੈ ਉਸ ਕਾਲ ਦਾ ਵੀ ਕਾਲ ਜੋ ਹੈ, ਸ਼ਬਦ ਸਰੂਪ ਪਰਮਾਤਮਾ ਜੋ ਹੈ, ਮੈਂ ਉਸ ਰਾਮ ਦੀ ਮਹਿਮਾ ਗਾ ਰਿਹਾ। ਔਰ ਸਾਨੂੰ ਇਹ ਕਦੀ ਸਮਝ ਹੀ ਨਹੀਂ ਆਇਆ। ਚਾਰ ਯੁੱਗ तीन काल तीन लोका भय नाम जप जीव विसोका। चारों युगों के भी तीनों कालों के भी तीनों लोगों के भी यानी कि अनगिनत ब्रह्मंडा के भी जो भी पार गया है इस नाम नू जप करके ही पार गया है। इस जीवात्मा दी जो उदार होया है वो इस जप करके ही होया है। और वो नाम दा जपना किस तरीके दे नाल है इस शब्द नू प्राप्त करना सतगुरु की शरण दे विच जा करके है। अगली तुक विच होर स्पष्ट कर दे ने कि वेद पुराण वेदा पुराणा दे विच जो भी संत मत जो है वो यही है। यानी कि वेद पुराण संत मत यही मत जो है संता की मत है जिसनू असी भुल करके बैठे हैं। और जिन्ने भी कर्म असी कर्म कांड करते हाँ ये सारे जो है उस प्रभु राम के चरणी सानू नहीं लाते। उस प्रभु राम नू प्राप्त करने वास्ते सानू ऐसे कर्म करने चाहिए जेडे निष्कामता दे परे हों। गीता दे भी जो उपदेश किशन जी नू दिता है वो यही दिता है कि निष्कामता दा भाव होना चाहिए। आशा और तृष्णा दे विच कीता गया कर्म जो है वह बंधनकारी प्रभाव दे विच है। और बंधनकारी प्रभाव दे विच आ करके जीवात्मा कदे भी उस राम दे प्यार नू यानी कि उस सतपुरुष नू उस शब्द नू प्राप्त नहीं कर सकती। उस तो अगे की उपदेश देंदे ने कहो कहा लग नाम बढ़ाई राम ना सकत कहे नाम बढ़ाई। मैं कहां तक उस नाम दी वड्याई गावां क्योंकि मैं तो एक तुच्छ जीव हां मैं तो उसका कुछ अंश मात्र भी नहीं हां। और उस शब्द की महिमा जो कि अपरंपार है असीम है उस मैं किस तरीके दे नाल गा सकता वा। उसकी महिमा जिस राम के जरिए मैं गा रहा वा उस राम भी जो कि विष्णु के अवतार ने ये सारे ब्रह्मा विष्णु भी मिलकर भी उसकी महिमा नू नहीं गा सकते। इस तो स्पष्ट उपदेश वो केड़ी वाणी तुलसीदास जी सानू दे। उस तो अगे अगली तुक दे विच होर स्पष्ट करते हैं कि सारे जप रहे ने जपे जाई जप रहे ने कौन। इसका इशारा है शंकर भगवान की तरफ कि जदों असी उन्हां नू प्राप्त करते हाँ तो उत्थे जाकर के असी की देखते हैं जपे जाई शंकर सतनामा कि शंकर भगवान जी भी धुनी रमा करके अख बंद करके उस दे ध्यान विच बैठे ने उस शब्द नू प्राप्त करन वास्ते उस धुन नू प्राप्त करन वास्ते। अगर असी रो पिट करके किसे तरीके नाले सारे कर्म कांड करके शंकर भगवान जी नू प्राप्त कर भी लईए तो उत्थे जाकर के असी की देखांगे कि वह भी धुन विच रमे होए ने उस एक नू प्राप्त करन वास्ते उस सतपुरुष नू प्राप्त करन वास्ते। ते फिर क्या लाभ है उन्होंने जपन का क्या लाभ है उन्होंने प्राप्त करने का। अगली तुन विच होर स्पष्ट कर देंदे ने कि हिरदे की शांति किते है। यानी कि अगर उस तुन नू प्राप्त करना चाहते हैं तो सानू इस हिरदे नू शांत करना पेगा। और हिरदे शांत तद होएगा किशन जी ने की किया है कि मन जो है ये विकारा के अधीन है विकारा चो इस मन नू कढ़ांगे ताई दी शांति आएगी। उस तो बाद की उपदेश करते ने गुरबिन गुरु दे बिना ये पव जल जो है पवनिध जो है इस तो असी पार नहीं जा सकते। ये सारा संसार का प्रसारा जो है ये झूठा है। बिना गुरु दे इस तो पार जाना असंभव है हर हालत दे विच। वो क्यों असंभव है क्योंकि उस तो वड्डी ताकत जो है वो सतगुरु दे अंदर प्रगट है। वो सतगुरु असी लभिया नहीं सतगुरु दा अगर लभ भी लिया तो उहदी शरण नहीं लई। अगर शरण च गए हाँ तो मौखिक रूप दे नहीं तो मौखिक रूप दे नाल साडा तकनीकी रूप नाल उद्धार किस तरह हो सकता है। यानी कि जैसे जैसे कर्म ये जीवात्मा मौखिक रूप नाल बाहरी रूप नाल करेगी वैसे वैसे ही बंधनकारी प्रभाव लैकर के इस नू जन्म जन्मांतर दे विच आना पेगा। यानी कि बार बार ये जमेगी और बार बार मरेगी। तो साध संगत जी अज दे इस रूहानी उपदेश दे विच सतगुरु ने सचखंड तो जो बाणी दिती है तुलसी राज दे इस रामचरित मानस दे विचों गई तुकां दे जरिए बड़े गहरे भेदां नू उन्होंने बड़े अच्छे तरीके दे नाल स्पष्ट किया है। ये रूहानियत का जो मजबून है ये सोचण विचारण और अमल करन दा मजबून है। ये किसी की वड्याई किसी की निंदा करन दा मजबून नहीं है। मत कोई समझे कि असी इत्थे किथे इकट्ठे होए हां किसी धर्म नू चलाण वास्ते या किसी की निंदा करन वास्ते नहीं। सानू भी और राम प्यारे ने जिन्हां दा करैक्टर इतना महान सी कि उन्होंने एक जवान नू निभाण वास्ते 14 साल वनवास कटिया। क्या साडे अंदर कोई वह जज्बा है वे कि असी अपने गुरु जिन्हां नू असी राम स्वरूप कहंदे आ क्योंकि असी राम उन्हां नू ही मंनदे आ ना जो साडे सतगुरु ने असी उन्हां दे हुक्म उपर अपनी हस्ती कुरबान कीती है। कदी उस राम दे वाकण जिन्हां ने अपने पिता की जबान रखण वास्ते 14 साल जंगल दे विच कट्टे नंगे पैर कोई परवाह नहीं कीती सारे सुख साधन त्याग दिते ਤੇ ਅਗਰ ਅਸੀਂ ਉਸ ਦਸ਼ਰਥ ਦੇ ਪੁੱਤਰ ਰਾਮ ਨੂੰ ਹੀ ਪ੍ਰਾਪਤ ਨਹੀਂ ਕਰ ਸਕੇ ਅੱਜ ਤੱਕ, ਤੇ ਇਸ ਰਾਮ ਦੀ ਗਣਨਾ ਜਿਸ ਰਾਮ ਨੇ ਕੀਤੀ ਹੈ ਉਸ ਰਾਮ ਨੂੰ ਅਸੀਂ ਕਿਹੜੇ ਯੁੱਗ ਦੇ ਵਿੱਚ ਔਰ ਕਿਹੜੇ ਸਮੇਂ ਦੇ ਵਿੱਚ ਹਾਸਲ ਕਰਾਂਗੇ, ਇਹ ਤੁਸੀਂ ਆਪ ਵਿਚਾਰ ਕਰਕੇ ਦੇਖ ਲਓ। ਯਾਨੀ ਕਿ ਜੋ ਨਿਯਮ ਹੈ ਇਸ ਸ੍ਰਿਸ਼ਟੀ ਦਾ ਉਹ ਇੱਕੋ ਹੀ ਹੈ। ਛੋਟੇ ਜਿਹੇ ਉਪਦੇਸ਼ ਦੇ ਵਿੱਚ ਸਤਿਗੁਰੂ ਸਪਸ਼ਟ ਕਰ ਰਹੇ ਹਨ ਕਿ ਇਸ ਨੂੰ ਆਪਣੇ ਗੰਢ ਬੰਨ੍ਹ ਲਓ। ਜੋ ਰੂਹਾਨੀਅਤ ਦਾ ਉਪਦੇਸ਼ ਹੈ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ ਹੈ, ਔਰ ਆਤਮਾ ਪਰਮਾਤਮਾ ਦੇ ਨਾਲ ਤਾਂ ਹੀ ਮਿਲੇਗੀ ਜਦੋਂ ਕਾਲ ਤੋਂ ਵੱਡੀ ਤਾਕਤ ਇਸ ਆਤਮਾ ਨੂੰ ਇਸ ਜੰਜਾਲ ਚੋਂ ਕੱਢੇਗੀ। ਔਰ ਉਹ ਤਾਕਤ ਕਿੱਥੇ ਹੈ? ਸਤਿਪੁਰਸ਼ ਦੇ ਵਿੱਚ। ਸਤਿਪੁਰਸ਼ ਕੀ ਹੈ? ਸ਼ਬਦ ਸਰੂਪ। ਸ਼ਬਦ ਕਿੱਥੇ ਹੈ? ਸਤਿਗੁਰੂ ਦੇ ਅੰਦਰ ਪ੍ਰਗਟ ਹੈ, ਬਾਹਰੋਂ ਆਕਾਰ ਹੈ, ਪਿੱਛੋਂ ਸ਼ਬਦ ਸਰੂਪ ਹੈ। ਔਰ ਜਦ ਤੱਕ ਇਹ ਜੀਵਾਤਮਾ ਮਨੁੱਖੇ ਜਨਮ ਵਿੱਚ ਆ ਕਰਕੇ ਪੂਰੀ ਤੌਰ ਦੇ ਨਾਲ ਸਤਿਗੁਰੂ ਦੀ ਸ਼ਰਨ ਨਹੀਂ ਲੈਂਦੀ, ਤਦ ਤੱਕ ਉਹ ਉਸ ਤਾਕਤ ਨੂੰ ਜੋ ਤਾਕਤ ਸਤਿਗੁਰੂ ਦੇਣ ਆਉਂਦੇ ਨੇ ਸ਼ਬਦ ਦੀ ਨਾਮ ਦੀ, ਉਸ ਨੂੰ ਪ੍ਰਾਪਤ ਨਹੀਂ ਕਰ ਸਕਦੀ। ਔਰ ਉਸ ਤਾਕਤ ਨੂੰ ਪ੍ਰਾਪਤ ਕੀਤੇ ਬਿਨਾਂ ਇਹ ਜੀਵਾਤਮਾ ਕਦੇ ਵੀ ਉਸ ਪਰਮਾਤਮਾ ਨੂੰ, ਸੱਚਖੰਡ ਨੂੰ, ਸਤਿਪੁਰਸ਼ ਨੂੰ ਪ੍ਰਾਪਤ ਨਹੀਂ ਕਰ ਸਕਦੀ, ਜਿੱਥੇ ਜਾ ਕਰਕੇ ਇਸ ਜੀਵਾਤਮਾ ਨੂੰ ਸਹਿਜ ਸੁੱਖ ਔਰ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਯਾਨੀ ਕਿ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ, ਯਾਨੀ ਕਿ ਅਮਰ ਹੋ ਜਾਂਦੀ ਹੈ, ਉਸ ਤੋਂ ਬਾਅਦ ਇਸ ਦਾ ਕੋਈ ਵੀ ਜਨਮ ਨਹੀਂ ਹੁੰਦਾ। ਸਾਧ ਜੀ, ਇਹ ਉਪਦੇਸ਼ ਹੈ ਜੋ ਸਤਿਗੁਰਾਂ ਨੇ ਸੱਚਖੰਡ ਤੋਂ ਰੂਹਾਨੀਅਤ ਇਸ ਬਾਣੀ ਦੇ ਜ਼ਰੀਏ ਸਾਡੀਆਂ ਝੋਲੀਆਂ ਵਿੱਚ ਪਾਇਆ ਹੈ, ਤੇ ਆਪਾਂ ਸਾਰਿਆਂ ਨੇ ਇੱਥੇ ਇਕੱਠੇ ਹੋਏ ਹਾਂ ਤੇ ਸਿਰਫ ਇਸ ਸੱਚ ਨੂੰ ਜਾਣਨ ਵਾਸਤੇ, ਉਸ ਮਾਰਗ ਨੂੰ ਜਾਣਨ ਵਾਸਤੇ, ਉਸ ਭੇਦ ਨੂੰ ਜਾਣਨ ਵਾਸਤੇ ਕਿ ਉਹ ਭੇਦ ਕਿਹੜਾ ਹੈ, ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ ਇਸ ਮਨੁੱਖੇ ਜਨਮ ਵਿੱਚ। ਸਿਰਫ ਇਹ ਹੀ ਉਪਦੇਸ਼ ਦੇਣ ਵਾਸਤੇ, ਇਹ ਹੀ ਮਾਰਗ ਦਰਸਾਉਣ ਵਾਸਤੇ ਸਤਿਗੁਰਾਂ ਨੇ ਸਾਨੂੰ ਇੱਥੇ ਇਕੱਠਾ ਕੀਤਾ ਹੈ। ਇਹਦੇ ਵਿੱਚ ਕਿਸੇ ਦੀ ਕੋਈ ਵਡਿਆਈ ਜਾਂ ਨਿੰਦਿਆ ਕਰਨ ਵਾਸਤੇ ਜਾਂ ਕੋਈ ਨਵਾਂ ਮਤ ਜਾਂ ਧਰਮ ਚਲਾਉਣ ਵਾਸਤੇ ਅਸੀਂ ਇੱਥੇ ਇਕੱਠੇ ਨਹੀਂ ਹੋਏ। ਤਾਂ ਕੋਈ ਵੀ ਆਪਣੇ ਮਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਅਭਾਵ ਲੈ ਕਰਕੇ ਨਾ ਆਏ, ਸਿਰਫ ਇਹਨਾਂ ਉਪਦੇਸ਼ਾਂ ਦੇ ਉੱਪਰ ਵਿਚਾਰ ਕਰੇ। ਅਗਰ ਉਸਨੂੰ ਭਾਉਂਦਾ ਹੈ, ਅੱਛਾ ਲੱਗਦਾ ਹੈ, ਤੇ ਆਪਣੇ ਸਤਿਗੁਰੂ ਦੀ, ਆਪਣੇ ਗੁਰੂ ਦੀ ਤਲਾਸ਼ ਕਰੇ। ਇੱਧਰ ਉੱਧਰ ਭਟਕਣ ਦੇ ਨਾਲ ਸਿਰਫ ਜੀਵਾਤਮਾ ਜੋ ਹੈ ਆਵਾਗਮਨ ਦੇ ਵਿੱਚ ਬੰਧਨਕਾਰੀ ਪ੍ਰਭਾਵ ਦੇ ਵਿੱਚ ਆਏਗੀ, ਕਦੇ ਵੀ ਉਸਦਾ ਉਧਾਰ ਨਹੀਂ ਹੋਏਗਾ। ਅਗਰ ਅੱਛੇ ਕਰਮ ਕਰਾਂਗੇ, ਮਹਿਲਾ ਦੇ ਵਿੱਚ ਚਲੇ ਜਾਵਾਂਗੇ, ਪਰ ਸਾਨੂੰ ਆਉਣਾ ਤੇ ਪਏਗਾ, ਇਹ ਰੋਗੀ ਤੇ ਅਸੀਂ ਰਵਾਂਗੇ। ਅਗਰ ਨਿਰੋਗੀ ਹੋਣੇ ਚਾਹੁੰਦੇ ਆ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਤੋਂ ਵੀ ਉੱਤੇ ਜਾਣਾ ਪਏਗਾ। ਇਹ ਵੀ ਰੋਗੀ ਨੇ, ਇਹਨਾਂ ਨੂੰ ਕਿਹੜਾ ਰੋਗ ਹੈ? ਜੋ ਰੋਗ ਸਾਨੂੰ ਲੱਗਿਆ ਹੋਇਆ ਹੈ, ਯਾਨੀ ਕਿ ਜਨਮ ਔਰ ਮਰਨ ਦਾ। ਇਹ ਵੀ ਜਨਮ ਔਰ ਮਰਨ ਦੇ ਵਿੱਚ ਨੇ, ਅਸੀਂ ਵੀ ਜਨਮ ਔਰ ਮਰਨ ਦੇ ਵਿੱਚ ਹਾਂ। ਉਧਾਰ ਕਰਨ ਦਾ, ਜਾਣ ਦਾ ਇੱਕੋ ਹੀ ਰਸਤਾ ਹੈ ਮਨੁੱਖੇ ਜਨਮ ਦੇ ਵਿੱਚ, ਦਸਵੇਂ ਦੁਆਰ। ਨੌ ਦੁਆਰੇ ਖਾਲੀ ਕਰਨੇ ਔਰ ਦਸਵੇਂ ਦੁਆਰ ਪਹੁੰਚਣਾ। ਮਨੁੱਖ ਦੀ ਕੋਈ ਤਾਕਤ ਨਹੀਂ ਕਿ ਦਸਵੇਂ ਦੁਆਰ ਆਪਣੇ ਆਪ ਪਹੁੰਚ ਸਕੇ, ਸਿਰਫ ਸਤਿਗੁਰੂ ਦੀ ਤਾਕਤ ਹੈ।